ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੁਰਮੁਖ ਸਾਧ ਆਸਾਧ ਸਾਧ ਵਖਾਣੀਆ।
ਹਾਂ, ਗੁਰਮੁਖਾਂ ਨੇ ਨਾ ਭਾਈ ਜਿਹੜੇ ਅਸਾਧ ਸੀ, ਅਸਾਧ ਕੌਣ ਨਾ ਸਾਧੇ ਜਾਣ ਵਾਲੇ, ਉਹ ਕੌਣ ਥੇ? ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਨਾ ਸਾਧੇ ਜਾਣ ਵਾਲੀਆਂ ਸ਼ਕਤੀਆਂ ਸੀ। ਗੁਰਮੁਖਾਂ ਨੇ ਇਹਨਾਂ ਨੂੰ ਸਾਧ ਲਿਆ, ਇਹਨਾਂ ਨੂੰ ਕਾਬੂ ਕਰ ਲਿਆ। ਬਾਕੀ ਇਹਨਾਂ ਪੰਜਾਂ ਨੇ ਸਾਰੇ ਸੰਸਾਰ ਨੂੰ ਕਾਬੂ ਕੀਤਾ ਹੋਇਆ, ਪਰ ਇਹਨਾਂ ਨੇ ਜਿਹੜਾ ਸੀ ਗੁਰਮੁਖ ਪਿਆਰਾ ਉਹੀ ਹੈ, ਉਸੇ ਨੂੰ ਗੁਰਮੁਖ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਇਹਨਾਂ ਪੰਜਾਂ ਨੂੰ ਸਾਧ ਲਿਆ, ਜਿਹੜੇ ਨਾ ਸਾਧੇ ਜਾਣ ਵਾਲੇ ਸੀ। ਪੰਜਵੇਂ ਪਾਤਸ਼ਾਹ ਨੇ ਵੀ ਗੁਰੂ ਗ੍ਰੰਥ ਸਾਹਿਬ 'ਚ ਕਿਹਾ, ਆਸਾ ਰਾਗ ਚਾਹੁੰਦਾ, ਚਾਰ ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ। ਇਹ ਐਡੇ ਬਲੀ ਨੇ ਕਾਮ ਆਦਿਕ, ਇਹਨਾਂ ਨੇ ਚਾਰ ਵਰਨ, ਚਾਰੇ ਵਰਨਾਂ ਦੇ ਲੋਕਾਂ ਨੂੰ ਜਿਹੜਾ ਸੀ ਮਰਦਨ ਮਰ ਦਿੱਤਾ। ਐਡੇ ਤਾਕਤਵਰ ਨੇ ਪੰਜੇ, ਚਾਰ ਵਰਨ ਚੌਹਾਂ ਕੇ ਮਰਦਨ, ਖੱਟ ਦਰਸ਼ਨ ਕਰ ਤਲੀ ਰੇ। ਖੱਟ ਦਰਸ਼ਨੀਆਂ ਨੂੰ ਵੀ ਇਹਨਾਂ ਜਿਹੜੇ ਸੀ ਛੇ ਭੇਖਾਂ ਵਾਲੇ, ਉਹਨਾਂ ਨੂੰ ਵੀ ਇਹਨਾਂ ਨੇ ਆਪਣੀ ਤਲੀ 'ਤੇ ਰੱਖ ਲਿਆ। ਇਸੇ ਤਰ੍ਹਾਂ ਸੁੰਦਰ ਸੁਗਰ ਸਰੂਪ ਸਿਆਣੇ, ਪੰਚੋਂ ਹੀ ਮੋਹੇ ਛਲੀ ਰੇ। ਆਪਣੇ ਆਪ ਨੂੰ ਸੁੰਦਰ ਕਹਾਉਣ ਵਾਲੇ, ਸੁਗਰ ਚਤਰ ਕਹਾਉਣ ਵਾਲੇ, ਸਿਆਣੇ ਕਹਾਉਣ ਵਾਲੇ, ਸੋ ਇਹ ਸਾਰਿਆਂ ਨੂੰ ਪੰਜਾਂ ਨੇ ਅਤੇ ਜਿਹੜਾ ਸੀ ਅਤੇ ਮੋਹ ਨੇ ਛਲੀ ਰੇ ਛਲ ਰਿਹਾ, ਇਹਨੇ ਐਡੇ ਤਾਕਤਵਰ ਨੇ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ, ਜਿਨਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਜਿਨ੍ਹਾਂ ਇਹਨਾਂ ਨੂੰ ਪੰਜਾਂ ਨੂੰ ਮਾਰ ਲਿਆ, ਸਭ ਤੋਂ ਸੂਰਬੀਰ ਬਲੀ ਉਹੀ ਮੰਨਿਆ ਜਾਂਦਾ। ਅਤੇ ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਜਿਨ੍ਹਾਂ ਨੇ ਪੰਚਾਂ ਨੂੰ ਮਾਰ ਕੇ ਨਾਸ਼ ਕਰਤਾ ਨਾ, ਪੰਜਵੇਂ ਪਾਤਸ਼ਾਹ ਕਹਿੰਦੇ ਸੰਸਾਰ ਵਿੱਚ ਇਹ ਕਲਯੁੱਗ ਦੇ ਵਿੱਚ ਉਹੀ ਪੂਰਾ ਹੈ, ਕਲੀ ਕਲਯੁੱਗ 'ਚ। ਸੋ ਇਉਂ ਇਹ ਜਿਹੜੇ ਨੇ ਹਰੇਕ ਦੇ ਜਣੇ ਖੜੇ ਮਾਰਦੇ ਨਹੀਂ ਹੈਗੇ, ਇਹਨਾਂ ਦੀ ਜਿਹੜੀ ਫੌਜ ਹੈ ਨਾ, ਬਹੁਤ ਬਲੀ ਫੌਜ ਹੈ। ਵੱਡੀ ਕੌਮ ਬਸ ਭਾਗਾ ਨਾ ਹੀ, ਬਹੁਤ ਵੱਡੀ ਕੌਮ ਹੈ ਇਹਨਾਂ ਦੀ। ਪੰਜ ਤਾਂ ਇਕੱਲੇ ਹੀ ਨਹੀਂ ਨਾ, ਇਹ ਅਸੂਰੀ ਸੰਪਦਾ ਹੋਰ ਇਹਨਾਂ ਦੀ ਫੌਜ ਬਹੁਤ ਹੈ। ਸਾਰੀ ਫੌਜ ਦੇ ਮੁਤਾਬਕ ਇਹ ਕੌਮ ਭੱਜਣ ਵਾਲੀ ਨਹੀਂ, ਇਹਨਾਂ ਦੀ ਐਡੇ ਬਲੀ ਹੈ। ਵੱਡੀ ਕੌਮ ਬਸ ਭਾਗਾ ਨਾ ਹੀ, ਮੁਹਕਮ ਫੌਜ ਹੱਠ ਲਈ ਰੇ। ਮੁਹਕਮ ਕਹਿੰਦੇ ਨੇ ਜਿਹੜਾ ਮੈਦਾਨ 'ਚ ਪੈਰ ਗੱਡ ਕੇ ਖੜ੍ਹਾ ਰਹੇ, ਸੋ ਇਹੋ ਜਿਹੀ ਇਹਨਾਂ ਦੀ ਫੌਜ ਹੈ। ਇਉਂ ਭੱਜਣ ਵਾਲੀ ਫੌਜ ਨਹੀਂ ਇਹਨਾਂ ਦੀ, ਮੁਹਕਮ ਫੌਜ ਆ, ਬੜੀ ਹੱਠ ਵਾਲੀ ਫੌਜ ਹੈ। ਅਤੇ ਅੱਗੇ ਮਹਾਰਾਜ ਜੀ ਕਹਿੰਦੇ ਨੇ, ਕਹੋ ਨਾਨਕ ਤਿੰਨ ਜਾਨਰ ਦਲਿਆ, ਸਾਧ ਸੰਗਤ ਕਹਿ ਝਲੀ ਰੇ। ਝਲੀ ਹੁੰਦੀ ਹੈ ਸਰਨ, ਜਿਨ੍ਹਾਂ ਨੇ ਸਾਧ ਸੰਗਤ ਦੀ ਸਰਨ ਲਈ ਹੈ। ਪੰਜਵੇਂ ਪਾਤਸ਼ਾਹ ਕਹਿੰਦੇ, ਭਾਈ ਉਹਨਾਂ ਜਨਾਂ ਨੇ ਇਹਨਾਂ ਨੂੰ ਦਲ ਸੁੱਟਿਆ, ਇਹਨਾਂ ਸ਼ਕਤੀਆਂ ਨੂੰ, ਜਿਨ੍ਹਾਂ ਨੇ ਸਾਧ ਸੰਗਤ ਦੀ ਸਰਨ ਲਈ ਹੈ। ਸੋ ਇਹ ਉਹ ਗੁਰਮੁਖ ਨੇ, ਭਾਈ ਪੜ੍ਹੋ ਦੁਬਾਰੇ ਇਸ ਲਾਈਨ ਨੂੰ। ਇਉਂ ਗੁਰਮੁਖਾਂ ਨੇ ਇਹਨਾਂ ਦੀ ਐਡੀ ਵੱਡੀ ਤਕੜੀ ਫੌਜ ਨੂੰ ਜਿਹੜਾ ਸੀ ਨਾ, ਨਾ ਸਾਧੇ ਜਾਣ ਵਾਲੀ ਨੂੰ, ਬੜੀ ਹੱਠ ਵਾਲੀ ਫੌਜ ਸੀ, ਮੋਕਮ ਫੌਜ ਸੀ, ਇਹਨਾਂ ਨੇ ਨਾ ਸਾਧੇ ਜਾਣ ਵਾਲਿਆਂ ਨੂੰ ਸਾਧ ਲਿਆ, ਕਰ ਲਿਆ ਕਾਬੂ। ਜਿਸ ਕਰਕੇ ਫਿਰ ਉਹਨਾਂ ਨੂੰ ਕੀ ਕਿਹਾ ਜਾਂਦਾ, ਜਿਨ੍ਹਾਂ ਨੇ ਪੰਜਾਂ ਨੂੰ ਮਾਰ ਲਿਆ, ਸਾਧ ਵਿਖਾਣੀ ਹੈ। ਬਸ ਉਹੀ ਸਾਧੂ ਵਿਖਾਉਣ ਦੇ ਅਧਿਕਾਰੀ ਨੇ, ਉਹੀ ਸਾਧ ਨੇ ਜਿਨ੍ਹਾਂ ਨੇ ਸਾਧ ਲਿਆ ਇਹਨਾਂ ਨੂੰ। ਐਸੇ ਗੁਰਮੁਖ ਗੁਰਖ ਸਿੱਖ ਪਿਆਰੇ, ਬਾਬਾ ਬੁੱਢਾ ਸਾਹਿਬ ਵਰਗੇ ਕਿਤੇ ਕਰਨੀ ਵਾਲੇ ਹੋਰ ਮਹਾਂਪੁਰਖ ਐਸੇ ਹੋਏ ਨੇ।
ਗੁਰਮੁਖ ਬੁੱਧ ਵਿਵੇਕ ਵਿਵੇਕੀ ਜਾਣੀਐ।
ਫਿਰ ਉਹਨਾਂ ਦੀ ਬੁੱਧ ਜਿਹਨਾਂ ਨੇ ਪੰਜਾਂ ਨੂੰ ਮਾਰਿਆ ਨਾ, ਉਹਨਾਂ ਦੀ ਬੁੱਧ ਵਿਵੇਕ ਹੋ ਗਈ ਅਤੇ ਵਿਵੇਕੀ ਜਾਣੀਐ, ਉਹਨਾਂ ਨੂੰ ਫਿਰ ਵਿਵੇਕੀ ਕਹਿੰਦਾ। ਵਿਵੇਕ ਬੁੱਧ ਕੀ ਹੈ? ਬਿੰਬ ਅਤੇ ਏਕ, ਬਿੰਬ ਦਾ ਅਰਥ ਹੁੰਦਾ ਦੋ, ਦੋ ਤੋਂ ਇੱਕ ਹੋ ਗਏ ਜਿਹੜੇ, ਉਹਨੂੰ ਵਿਵੇਕ ਕਹਿੰਦੇ ਨੇ। ਹੁਣ ਇਹਨਾਂ ਦੀ ਬੁੱਧੀ ਵਿੱਚ ਸਤਿਸੰਗ ਜੀ ਦੋ ਨਹੀਂ ਰਹਿ ਗਿਆ, ਇਹਨਾਂ ਦੀ ਬੁੱਧੀ ਵਿੱਚ ਇੱਕ ਹੈ। ਹੁਣ ਇੱਕ ਕਿਉਂ ਹੋ ਗਿਆ? ਇੱਕ ਦੇ ਉਪਾਸਕ ਹੋਏ ਨੇ ਉਹ, ਇੱਕ ਦੀ ਉਪਾਸਨਾ ਕਰਨੇ ਕਰਕੇ ਦੋ ਮੁੱਕ ਗਿਆ ਭਾਈ, ਅਤੇ ਇੱਕ ਰਹਿ ਗਿਆ। ਜਦੋਂ ਦੁਬਧਾ ਮੁੱਕ ਜਾਏ ਬਸ ਉਹ ਬ੍ਰਹਮੇ ਹੋ ਜਾਂਦਾ ਹੈ। ਇਉਂ ਉਹਨਾਂ ਨੇ ਆਪਣੀ ਬੁੱਧੀ ਜਿਹੜੀ ਸੀ ਵਿਵੇਕੀ ਬਣਾ ਲਈ, ਆਤਮ ਵਿਛੈਣੀ ਬੁੱਧੀ ਆ ਹੁਣ ਉਹਨਾਂ ਦੀ, ਸੰਸਾਰਾਕਾਰ ਬਿਰਤੀ ਨਹੀਂ ਹੈ ਹੁਣ, ਮਾਇਆਵਕੀ ਬਿਰਤੀ ਨਹੀਂ, ਉਹ ਬਿਰਤੀ ਹੁਣ ਉਹਨਾਂ ਦੀ ਵਿਵੇਕੀ ਹੋ ਗਈ ਹੈ। ਅਤੇ ਵਿਵੇਕੀ ਜਾਣੀਆਂ ਉਹਨਾਂ ਨੂੰ ਵਿਵੇਕੀ ਕਿਹਾ ਜਾਂਦਾ ਹੈ। ਇਹ ਨਹੀਂ ਕਿ ਨੇੜੇ ਭਾਂਡਿਆਂ ਨੂੰ ਮਾਂਜੀ ਜਾਣਾ ਉਹੀ ਵਿਵੇਕੀ ਕਹਾਉਂਦੇ ਨੇ, ਨਹੀਂ, ਬੁੱਧੀ ਕਰਕੇ ਵਿਵੇਕ ਹੋ ਗਏ, ਬਿਬ ਏਕ ਹੋ ਗਏ, ਦੋ ਤੋਂ ਇੱਕ ਬਣ ਗਏ ਜੀ। ਬੇਬੇ ਮਾਂ, ਮਾਂ ਨੂੰ ਬੇਬੇ ਕਹਿੰਦੇ ਉੱਥੇ, ਉੱਥੇ ਭਈਆ ਭਰਾ ਹੋ ਗਏ, ਭਾਬੀ ਭਰਾ ਦੇ ਘਰ ਵਾਲੀ, ਬੇਬੇ ਵੱਡੀ ਭੈਣ ਨੂੰ ਕਈ ਇਲਾਕਿਆਂ 'ਚ ਕਹਿੰਦੇ ਨੇ। ਆ ਤੁਸੀਂ ਜਦੋਂ ਜਾਓ ਮਾਲਵੇ ਵੱਲ ਨਾ, ਉੱਥੇ ਭੈਣ ਨਹੀਂ ਕਹਿੰਦੇ, ਬੇਬੇ ਕਹਿੰਦੇ ਵੱਡੀ ਭੈਣ ਨੂੰ, ਅਤੇ ਮਾਂ ਨੂੰ ਵੀ ਬੇਬੇ ਕਹਿੰਦੇ ਨੇ। ਸੋ ਅੱਗੇ ਜੀ,
ਗੁਰਮੁਖ ਪਾਉ ਭਗਤ, ਭਗਤ ਭਗਤ ਪਛਾਣੀਆਂ।
ਹਾਂ, ਭਗਤ ਦੇ ਵਿਸ਼ਰਾਮ, ਠੀਕ ਹੈ। ਗੁਰਮੁਖ ਭਾਉ ਭਗਤ, ਭਗਤ ਪਛਾਣੀਆਂ ਭਾਈ, ਉਹਨਾਂ ਗੁਰਮੁਖਾਂ ਨੇ ਪ੍ਰੇਮਾ ਭਗਤੀ ਕੀਤੀ, ਭਾਉ ਭਗਤ ਮੈਨੇ ਪ੍ਰੇਮਾ ਭਗਤੀ, ਅਤੇ ਜਿਸ ਕਰਕੇ ਉਹਨਾਂ ਦੀ ਸੰਗਿਆ ਕੀ ਪੈ ਗਈ? ਭਗਤ। ਭਗਤ ਉਹਨਾਂ ਨੂੰ ਕਿਹਾ ਜਾਂਦਾ ਜਿਹੜੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ। ਸੋ ਉਹ ਗੁਰਮੁਖ ਨੇ ਫਿਰ ਨਾਲ ਨਾਲ ਗੁਰਮੁਖ ਪਿਆਰਿਆਂ ਨੇ, ਗੁਰਸਿੱਖਾਂ ਨੇ ਗੁਰਭਗਤੀ ਕੀਤੀ, ਪ੍ਰੇਮਾ ਭਗਤੀ ਕੀਤੀ, ਇਸ ਕਰਕੇ ਉਹਨਾਂ ਨੂੰ ਭਗਤ ਵੀ ਸੱਦੀਂਦਾ। ਇਹ ਪ੍ਰਾਇਵਾਚੀ ਸ਼ਬਦ ਨੇ, ਭਗਤ ਕਹਿ ਲਓ, ਗੁਰਮੁਖ ਕਹਿ ਲਓ, ਜਾਨ ਕਹਿ ਲਓ, ਦਾਸ ਕਹਿ ਲਓ, ਸਾਧੂ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਵਿਵੇਕੀ ਕਹਿ ਲਓ, ਸਾਰੇ ਹੀ ਪ੍ਰਾਇਵਾਚੀ ਸ਼ਬਦ ਨੇ। ਜਿਨ੍ਹਾਂ ਦਾ ਕੋਈ ਭਾਵ ਨਿਕਲਦਾ ਉਹਨੂੰ ਕਹਿੰਦੇ ਨੇ ਪ੍ਰਾਇਵਾਚੀ ਸ਼ਬਦ। ਚਲੋ,
ਗੁਰਮੁਖ ਬ੍ਰਹਮ ਗਿਆਨ ਗਿਆਨੀ ਬਾਣੀਆਂ।
ਹਾਂ, ਦੇਖੋ ਇਹ ਨੇ ਗੁਰਮੁਖ ਭਾਈ, ਉਹਨਾਂ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੈ। ਪੰਜਾਂ ਨੂੰ ਉਹਨਾਂ ਨੇ ਮਾਰ ਲਿਆ, ਬੁੱਧ ਉਹਨਾਂ ਦੀ ਵਿਵੇਕ ਹੈ, ਅਤੇ ਜਿਸ ਕਰਕੇ ਬ੍ਰਹਮ ਗਿਆਨ ਉਹਦੇ ਪਾਸ ਹੈ, ਇਸ ਕਰਕੇ ਉਹਨਾਂ ਨੂੰ ਭਾਈ ਬ੍ਰਹਮ ਗਿਆਨੀ ਵੀ ਕਿਹਾ ਲਿਆ ਜਾਂਦਾ ਹੈ। ਗਿਆਨੀ ਬਾਣੀ ਹੈ ਉਹਨਾਂ ਦੀ, ਬਾਣੀ ਵੀ ਜਿਹੜੀ ਹੈ ਨਾ ਗਿਆਨ ਵਾਲੀ ਹੈ। ਜੋ ਬੋਲਦੇ ਨੇ ਗਿਆਨ ਦੇ ਤਲ ਤੋਂ ਬੋਲਦੇ ਨੇ, ਜੋ ਬੋਲਦੇ ਨੇ ਸੱਤ ਤੋਂ ਬੋਲਦੇ ਨੇ, ਅਸੱਤ ਨੂੰ ਸਪਰਸ਼ ਨਹੀਂ ਹੋਣ ਦਿੰਦੇ ਝੂਠ ਨੂੰ, ਕਿਤੇ ਗਿਆਨਮੈ ਬਾਣੀ ਹੈ ਉਹਨਾਂ ਦੀ। ਹਾਂ, ਇੱਕ ਇੱਕ ਬਚਨ ਵਿੱਚ ਉਹਨਾਂ ਦੇ ਗਿਆਨ ਸਮਾਇਆ ਹੁੰਦਾ ਹੈ। ਹਾਂਜੀ,
ਗੁਰਮੁਖ ਪੂਰਨ ਮਤ ਸ਼ਬਦ ਨਿਸ਼ਾਨੀਆਂ।
ਪੂਰਨ ਮਤ ਵਾਲੇ ਹੁੰਦੇ ਨੇ, ਅਤੇ ਉਹਨਾਂ ਦੀ ਮਤ ਵਿੱਚ ਕਦੇ ਸਤਸੰਗ ਅਧੂਰਾ ਪਲ ਨਹੀਂ ਹੁੰਦਾ, ਕਿਉਂਕਿ ਉੱਥੇ ਹੁਣ ਉਹ ਮਤ ਕਿਹੜੀ ਹੈ? ਉਹ ਮਤ ਹੁਣ ਗਿਆਨਮੈ ਮਤ ਹੈ, ਪ੍ਰਭੂ ਪ੍ਰਾਪਤੀ ਵਾਲੀ ਮਤ ਹੈ, ਗੁਰਮਤ ਹੈ। ਸ਼ਬਦ ਨਿਸ਼ਾਨੀ ਹੈ, ਸ਼ਬਦ ਦੀ ਉਹਨਾਂ ਦੇ ਕੋਲ ਨਿਸ਼ਾਨੀ ਹੈ, ਅਤੇ ਜਾਂ ਸ਼ਬਦ ਨਾਮ ਬ੍ਰਹਮ ਦਾ ਵੀ ਹੈ, ਫਿਰ ਨਿਸ਼ਾਨ ਨਾਮ ਹੁੰਦਾ ਪ੍ਰਗਟ ਦਾ ਅਰਥ ਹੁੰਦਾ, ਤਾਂ ਉਹਨਾਂ ਨੇ ਬ੍ਰਹਮ ਨੂੰ ਪ੍ਰਗਟ ਵੇਖਿਆ ਹੁੰਦਾ, ਸਾਕਸ਼ਾਤ ਵੇਖਿਆ ਹੁੰਦਾ ਬ੍ਰਹਮ ਨੂੰ। ਸ਼ਬਦ ਨਾਮ ਬ੍ਰਹਮ ਦਾ ਵੀ ਹੈ, ਨਿਸ਼ਾਨ ਮੈਨੇ ਪ੍ਰਗਟ, ਅਤੇ ਬ੍ਰਹਮ ਉਹਨਾਂ ਨੇ ਪ੍ਰਗਟ ਹੀ ਵੇਖ ਲਿਆ ਹੁੰਦਾ। ਪੂਰਨ ਮਤ ਹੈ, ਜਹ ਕਰਨੀ ਤੈ ਪੂਰੀ ਮਤ, ਐਂ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ 'ਚ, ਕਰਨੀ ਕਰਕੇ ਪੂਰੀ ਮਤ ਹੈ। ਜਹ ਕਰਨੀ ਤੈ ਪੂਰੀ ਮਤ, ਕਰਨੀ ਵਾਜੋਂ ਘੱਟੇ ਘੱਟ, ਜੇ ਕਰਨੀ ਨਹੀਂ ਹੈਗੀ ਤਾਂ ਪੂਰਨ ਮਤ ਨਹੀਂ ਹੈ, ਜੇ ਕਰਨੀ ਹੈ ਤਾਂ ਮਤ ਪੂਰੀ ਹੈ। ਹਾਂਜੀ,
ਗੁਰਮੁਖ ਪੌੜੀ ਪਤ ਪਿਰਮ ਰਸ ਮਾਣੀਆਂ।
ਉਹਨਾਂ ਨੇ ਗੁਰਮੁਖਾਂ ਨੇ ਭਾਈ ਪਤ ਦੀਆਂ ਪੌੜੀਆਂ ਚੜ੍ਹੇ ਨੇ, ਇਹ ਤਰਾਹੇ ਪਤ ਪਵੜੀਆ ਚੜ੍ਹੀਆ ਹੋਏ, 21 ਇੱਕ ਹੋ ਗਏ ਨੇ ਈਸ਼ਰ ਦੇ ਨਾਲ, ਇੱਕ ਈਸ 21 ਦੇ ਅਰਥ ਨੇ। ਸੋ ਇਹ ਪਤ ਦੀਆਂ ਪੌੜੀਆਂ ਚੜ੍ਹੀਆਂ ਨੇ, ਜਾਂ ਪਤ ਕੌਣ ਹੈ? ਪਤੀ ਵਾਹਿਗੁਰੂ, ਵਾਹਿਗੁਰੂ ਦੀਆਂ ਪ੍ਰਾਪਤੀ ਵਾਲੀਆਂ ਪੌੜੀਆਂ ਚੜ੍ਹ ਗਏ ਨੇ। ਪਿਰਮ ਰਸ ਨੂੰ ਮਾਨਣ ਵਾਲੇ ਨੇ ਇਹ ਸਦਾ ਹੀ ਆਨੰਦ ਭੋਗਦੇ ਨੇ, ਪਿਰਮ ਰਸ ਦਾ ਆਨੰਦੀ ਹੁੰਦੇ ਨੇ ਉਹ।
ਸੱਚ ਨਾਉ ਕਰਤਾਰ,
ਥੋੜ੍ਹਾ ਮਾਇਕ ਦੇ ਲਾਗੇ ਹੋ।
ਸੱਚ ਨਾਉ ਕਰਤਾਰ ਗੁਰਮੁਖ ਪਾਈਐ।
ਹਾਂ, ਗੁਰਮੁਖ ਪਾਈਐ, ਗੁਰਮੁਖਾਂ ਨੇ ਪਾਇਆ ਇਹ ਜਿਹੜਾ ਸੱਚਾ ਨਾਉ ਕਰਤਾਰ ਦਾ ਹੈ, ਕਿੱਥੋਂ ਮਿਲਦਾ ਹੈ? ਭਾਈ ਸਾਹਿਬ ਕਹਿੰਦੇ ਗੁਰਮੁਖ ਪਾਈਐ, ਗੁਰਮੁਖਾਂ ਨੇ ਆਪ ਪਾਇਆ ਹੁੰਦਾ ਹੈ ਅਤੇ ਉਹਨਾਂ ਕੋਲੋਂ ਹੀ ਪ੍ਰਾਪਤ ਹੁੰਦਾ ਹੈ। ਜਿਹੜਾ ਸੱਚਾ ਨਾਮ ਨਾ ਪਰਮੇਸ਼ਰ ਦਾ ਗੁਰਮੁਖਾਂ ਕੋਲੋਂ ਮਿਲਦਾ ਹੈ। ਗੁਰਮੁਖ ਦੇ ਅਰਥ ਗੁਰੂ ਵੀ ਹੁੰਦੇ ਨੇ, ਗੁਰਾਂ ਪਾਸੋਂ ਮਿਲਦਾ ਹੈ। ਪਰ ਇੱਥੇ ਹੁਣ ਪ੍ਰਸੰਗ ਪ੍ਰਕਰਨ ਗੁਰਮੁਖਾਂ ਦਾ ਹੀ ਚੱਲ ਰਿਹਾ। ਸਾਬਾਸ,
ਗੁਰਮੁਖ ਓਅੰਕਾਰ ਸ਼ਬਦ ਧਿਆਈਐ।
ਹਾਂ, ਗੁਰਮੁਖ ਜਿਹੜੇ ਨੇ ਓਅੰਕਾਰ ਰੂਪੀ ਜਿਹੜਾ ਮੂਲ ਮੰਤਰ ਹੈ ਨਾ, ਜੋ ਇੱਕ ਤੋਂ ਸ਼ੁਰੂ ਹੋ ਕੇ ਦਾਨ ਖੁਸ਼ੀ ਤੱਕ ਆਉਂਦਾ ਹੈ, ਉਹ ਜੋ ਓਅੰਕਾਰ ਰੂਪੀ ਮੂਲ ਮੰਤਰ ਹੈ, ਉਸ ਮੰਤਰ ਨੂੰ ਭਾਈ ਜੋ ਸ਼ਬਦ ਰੂਪ ਹੈ ਅਤੇ ਉਹਨੂੰ ਧਿਆਉਂਦੇ ਨੇ, ਮੂਲ ਮੰਤਰ ਨੂੰ ਹੀ ਧਿਆਉਂਦੇ ਨੇ। ਸਦਾ ਜਿਹੜੇ ਨੇ ਤਿਆਗ ਕਰਦੇ ਨੇ ਹੋਰ ਮੰਤਰਾਂ ਦਾ, ਕੇਵਲ ਅਤੇ ਕੇਵਲ ਜਦੋਂ ਧਿਆਉਣਾ ਉਹਨਾਂ ਨੇ ਬਸ ਇੱਕ ਤੋਂ ਸ਼ੁਰੂ ਕਰ ਲੈਂਦੇ ਨੇ ਅਤੇ ਇੱਕ ਵੱਲ ਨੂੰ ਜਦੋਂ ਆਪਾਂ ਵੀ ਨਾ ਕਿਤੇ ਬਿਰਤੀ ਜੋੜ ਕੇ ਕਹਿ ਲਈਏ ਅਤੇ ਮਨ ਇੱਕ ਹੋਣ ਨੂੰ ਜਿਹੜਾ ਤਿਆਰ ਹੋ ਜਾਂਦਾ ਹੈ, ਜੇ ਕਿਤੇ ਹਾਜ਼ਰੀ ਹੋਵੇ ਮਨ ਦੀ ਉੱਥੇ ਇੱਕ, ਉਹ ਵੀ ਜਿਹੜਾ ਦੁਬਧਾ 'ਚ ਪਿਆ ਨਾ, ਉਹ ਦੁਬਧਾ ਤੋਂ ਨਿਕਲਣ ਵਾਸਤੇ ਤਿਆਰ ਹੋ ਜਾਂਦਾ ਇੱਕ ਹੋਣ ਨੂੰ ਅਤੇ ਓਅੰਕਾਰ ਬਣਨ ਲੱਗ ਜਾਂਦਾ ਹੈ। ਓਅੰਕਾਰ ਦੇ ਰੂਪ ਵੱਲ ਨੂੰ ਆਪਣੇ ਮੂਲ ਵੱਲ ਨੂੰ ਆਉਣ ਲੱਗ ਜਾਂਦਾ ਹੈ। ਜਦੋਂ ਓਅੰਕਾਰ ਕਹਿ ਲਿਆ ਫਿਰ ਉਹ ਸੱਤ ਬਣਨ ਨੂੰ ਤਿਆਰ ਹੋ ਜਾਂਦਾ ਹੈ। ਜਦੋਂ ਸੱਤ ਕਹਿ ਲਿਆ ਫਿਰ ਪੁਰਖ ਪੂਰਨ ਬਣਨ ਦੀ ਤਿਆਰੀ ਹੋ ਜਾਂਦੀ ਹੈ, ਪੂਰਨ ਹੋਣ ਨੂੰ ਤਿਆਰ। ਅਤੇ ਇਵੇਂ ਹੀ ਕਰਤਾ ਕਰਤੇ ਦਾ ਜਿਹੜਾ ਸੀ ਭਾਈ ਨਾਂ ਚੇਤੇ ਕਰਦਾ, ਜਾਂ ਇਉਂ ਕਹਿ ਲਓ ਸਤਨਾਮ ਸੱਚ ਬਣਨ ਨੂੰ ਤਿਆਰ ਹੋ ਜਾਂਦਾ। ਜਦੋਂ ਓਂਕਾਰ ਹੋ ਗਿਆ ਨਾ, ਸੱਤ ਰੂਪ ਬਣਦਾ ਅਤੇ ਨਾਮ ਪ੍ਰਸਿੱਧ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ, ਉਹਦੀ ਪ੍ਰਸਿੱਧੀ ਸ਼ੁਰੂ ਹੋ ਜਾਂਦੀ ਹੈ। ਅਤੇ ਕਰਤਾ ਜੋ ਪਰਮੇਸ਼ਰ ਹੈ ਉਹਦੇ ਰੂਪ ਬਣਨ ਦੀ ਇੱਛਾ ਕਰ ਲੈਂਦਾ ਹੈ ਕਰਤੇ ਦੀ, ਅਤੇ ਪੁਰਖ ਬਣਨ ਦਾ ਸਾਧਸੰਗ ਉਹਦੇ ਗੁਣ ਆ ਜਾਂਦੇ ਨੇ, ਇਉਂ ਨਿਰਭਉ ਹੋਣਾ ਸ਼ੁਰੂ ਹੋ ਜਾਂਦਾ। ਨਿਰਵੈਰ ਵੈਰ ਦੀ ਜਿਹੜੀ ਗੱਲ ਹੈ ਮੁੱਕਣੀ ਸ਼ੁਰੂ ਹੋ ਜਾਂਦੀ ਹੈ। ਅਤੇ ਇਵੇਂ ਹੀ ਅਕਾਲ ਮੂਰਤ ਜੋ ਅਕਾਲ ਸਰੂਪ ਪਰਮੇਸ਼ਰ ਹੈ, ਉਸ ਸਰੂਪ ਦੀ ਇੱਛਾ ਇਹਦੀ ਬਣਦੀ ਹੈ, ਮੈਂ ਵੀ ਇਹ ਬਣ ਜਾਵਾਂ, ਆਪਣੇ ਮੂਲ ਵੱਲ ਨੂੰ ਵੱਧਦਾ ਚਲਿਆ ਜਾਂਦਾ। ਸੋ ਇਸੇ ਤਰ੍ਹਾਂ ਅਜੂਨੀ ਸਾਹਿਬ ਭੰਗ, ਫਿਰ ਜੂਨਾ ਮੁੱਕਣ ਦਾ ਜਿਹੜਾ ਗੇੜਾ ਹੈ ਨਾ, ਉਹਦਾ ਅਜੂਨਾ ਬਣਨਾ ਚਲਿਆ ਜਾਂਦਾ। ਸੋ ਤੇ ਪ੍ਰਕਾਸ਼ ਦੇ ਰੂਪ ਦੀ ਧਾਰਨਾ ਬਣ ਜਾਂਦੀ ਹੈ ਅਤੇ ਗੁਰਪ੍ਰਸਾਦੀਆ ਹੋ ਜਾਂਦਾ। ਸਿਉਂ ਭਾਈ ਇਉਂ ਉਹ ਸ਼ਬਦ ਨੂੰ ਧਿਆਉਂਦੇ ਨੇ ਗੁਰਮੁਖ, ਧਿਆ ਤੇ ਆ ਕੇ ਬਸ ਓਅੰਕਾਰ ਰੂਪ ਹੋ ਗਏ ਨੇ।
ਚਲੋ, ਗੁਰਮੁਖ ਸ਼ਬਦ ਵਿਚਾਰ ਸਦਾ ਲਿਵ ਲਾਈਐ।
ਗੁਰਮੁਖ ਸ਼ਬਦ ਦੀ ਵਿਚਾਰ ਸਿੱਖ ਕੇ ਨਾ, ਜਿਵੇਂ ਜਿਵੇਂ ਸ਼ਬਦ ਦੀ ਵਿਚਾਰ ਕਰੂੰਗਾ ਨਾ, ਜਿਹੜਾ ਵੀ ਪਾਠ ਕਰੋ, ਜੇ ਜਾਪ ਸਾਹਿਬ ਪੜ੍ਹਦੇ ਹੋ, ਜਦੋਂ ਜਦੋਂ ਅਰਥਾਂ ਵਿੱਚ ਬਿਰਤੀ ਜਾਵੇਗੀ ਤਾਂ ਲਿਵ ਲੱਗਦੀ ਜਾਵੇਗੀ। ਅਰਥਾਂ ਸਹਿਤ ਕਿਤੇ ਪਾਠ ਹੋਵੇ ਲਿਵ ਬਣਦੀ ਚਲੀ ਜਾਂਦੀ ਹੈ। ਅਰਥ ਰਹਿਤ ਜਦੋਂ ਹੁੰਦਾ ਉਸ ਗੱਲ ਦਾ ਪਤਾ ਹੀ ਨਹੀਂ ਅਤੇ ਮਨ ਦਾ ਫਿਰ ਲਗਾਉਣ ਨਹੀਂ ਬਣਦਾ। ਜਿਵੇਂ ਜਿਵੇਂ ਮਨ ਅਰਥਾਂ ਨਾਲ ਜੁੜਦਾ ਜਾਂਦਾ ਤਿਉਂ ਤਿਉਂ ਵਹਿੰਦਾ ਜਾਂਦਾ, ਲਿਵ ਬਣਦੀ ਚਲੀ ਜਾਂਦੀ ਹੈ। ਹਾਂ,
ਗੁਰਮੁਖ ਸੱਚ ਆਚਾਰ ਸੱਚ ਕਮਾਈਐ।
ਇਉਂ ਗੁਰਮੁਖਾਂ ਦਾ ਆਚਾਰ ਜਿਹੜਾ ਨਾ ਕਰੈਕਟਰ, ਉਹ ਭਾਈ ਸੱਚਾ ਹੈ। ਉਹਨਾਂ ਦਾ ਕਰਤੱਵ, ਉਹਨਾਂ ਦੀ ਕਰਨੀ ਆਚਾਰ ਜਿਹੜਾ ਸਦਾ ਸੱਚ ਹੈ। ਸਪਰਸ਼ ਨਹੀਂ ਕਰਦਾ ਕਦੇ ਝੂਠ ਉਹਨਾਂ ਦੀ ਕਰਤੱਵਤਾ ਵਿੱਚ। ਇਸ ਕਰਕੇ ਸੱਚ ਕਮਾਈਐ, ਸੱਚ ਹੀ ਭਾਈ ਸੱਚ ਨੂੰ ਕਮਾਉਂਦੇ ਨੇ, ਉਹ ਸੱਚੀ ਕਰਨੀ ਕਰਦੇ ਨੇ।
ਗੁਰਮੁਖ ਮੋਖ ਦੁਆਰ ਸਹਿਜ ਸਮਾਈਐ।
ਹਾਂ, ਦੁਆਰ ਥੋੜ੍ਹਾ ਜਿਹਾ ਭਾਰਾ ਕਰ ਲਓ, ਉਂਕ ਲੱਗ ਜੂ। ਗੁਰਮੁਖ ਮੋਖ ਦੁਆਰ,
ਗੁਰਮੁਖ ਮੋਖ ਦੁਆਰ
ਸਹਿਜ ਸਮਾਈਐ।
ਸਹਿਜ ਸਮਾਈਐ,
ਸਿਹਾਰੀ ਵੀ ਲੱਗ ਗਈ ਜੱਜੇ ਨੂੰ। ਸਹਿਜ ਸਹਿਜ ਨਾ ਲਾਗੀ, ਸਹਿਜ ਲੱਗੀ ਉਹ ਕੋਈ ਨਹੀਂ, ਸਹਿਜ ਲਾਗੀ। ਇਉਂ ਭਾਈ ਮੁਕਤੀ ਦਾ ਦੁਆਰਾ ਪ੍ਰਾਪਤ ਆ ਉਹਨਾਂ ਨੂੰ, ਜੀਵਨ ਮੁਕਤ ਨੇ ਹੁਣ ਇਹ ਦੁਆਰਾ ਮੰਨ ਲਿਆ ਉਹਨਾਂ ਨੇ। ਹੁਣ ਨਹੀਂ ਸਾਧਸੰਗ ਗੇੜਾ ਰਹਿ ਗਿਆ ਜੰਮਣ ਅਤੇ ਮਰਨ ਦਾ, ਨਾ ਜੰਮ ਕੇ ਆਉਣਗੇ ਨਾ ਮਰ ਕੇ ਜਾਣਗੇ, ਮੋਖ ਦੁਆਰੀ ਨੇ ਉਹ ਸਹਿਜ ਸਮਾਈ ਹੈ। ਸੋ ਇਹ ਸਹਿਜ ਵਿੱਚ ਸਮਾਏ ਹੋਏ ਨੇ। ਸਹਿਜ ਕੀ ਹੈ? ਅਕਾਲ ਪੁਰਖ ਸਹਿਜ ਹੈ, ਸਹਿਜ ਗਿਆਨ ਹੈ, ਗਿਆਨ ਨੂੰ ਹੀ ਸਾਧਸੰਗ, ਗਿਆਨ ਦਾ ਦੂਜਾ ਰੂਪ ਅਕਾਲ ਪੁਰਖ ਹੈ। ਸਮਾ ਗਏ ਨੇ, ਗਿਆਨ ਸਰੂਪ ਹੋ ਗਏ। ਹਾਂਜੀ,
ਗੁਰਮੁਖ ਨਾਮ ਆਧਾਰ ਨਾ ਪਛੋਤਾਈਐ।
ਹਾਂ, ਗੁਰਮੁਖ ਨਾਮ ਆਧਾਰ, ਨਾਮ ਦਾ ਆਸਰਾ ਉਹਨਾਂ ਨੂੰ। ਇਸ ਆਸਰੇ ਤੋਂ ਸਾਧਸੰਗ ਹੋਰ ਕੋਈ ਆਸਰਾ ਨਹੀਂ ਲੈਂਦੇ। ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਹਨੇ ਭੁੱਖਾਂ ਸਭ ਗਵਾਈਆਂ, ਘਰ ਸਾਂਭ ਸੁੱਖ ਮੰਗਾਇਆ, ਸੰਸਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰਬਿੱਟੋ ਜਿਸ ਦੀ ਵਡਿਆਈ ਆ। ਕਹੇ ਨਾਨਕ ਸੁਣ ਸੰਤੋ ਸਭ ਧਰੋ ਪਿਆਰੋ, ਸੱਚਾ ਨਾਮ ਆ ਆਧਾਰ ਬਣਾਇਆ ਉਹਨਾਂ ਨੇ, ਜਿਨ੍ਹਾਂ ਨੇ ਇਹ ਆਧਾਰ ਨੂੰ ਬਣਾਇਆ। ਨਾ ਪਛੋਤਾਈਐ, ਫਿਰ ਪਛਤਾਤਾਪ ਨਹੀਂ ਰਹਿੰਦਾ ਕਿਸੇ ਪ੍ਰਕਾਰ ਦਾ, ਪਛਤਾਵੇ ਮੁੱਕ ਜਾਂਦੇ।
ਗੁਰਮੁਖ ਪਾਰਸ,
ਕਿਉਂਕਿ ਉਹ ਜਿਹਾ ਕੰਮ ਕੀਤਾ ਨਹੀਂ ਉਹਨਾਂ ਨੂੰ ਜਿਹੜੇ ਕਿ ਪਛਤਾਵਾ ਸੀ। ਜੇ ਮਹਾਰਾਜ ਨੇ ਕਿਹਾ ਐਸਾ ਕੰਮ ਮੂਲੇ ਨਾ ਕੀਚਾ ਜਿੱਤ ਅੰਤ ਪਛੋਤਾਈਐ, ਫਿਰ ਪਛਤਾਵਾ ਕਿੱਥੇ ਹੈ? ਨਾਮ ਦਾ ਤਾਂ ਆਸਰਾ, ਨਾਮ ਦੇ ਆਸਰੇ ਵਾਲਿਆਂ ਨੂੰ ਪਛਤਾਵੇ ਨਹੀਂ, ਨਾਮ ਤੋਂ ਰਹਿਤ ਵਾਲਿਆਂ ਨੂੰ ਸਾਧ ਸੰਗਤ, ਫਿਰ ਪਛਤਾਵੇ ਪਛਤਾਵੇ। ਹਾਂਜੀ,
ਗੁਰਮੁਖ ਪਾਰਸ, ਪਰਸ
ਪਛਤਾਉਂਦਾ ਕੌਣ ਹੈ ਮਨੁੱਖ ਬਾਈ?
ਪਾਰਸ ਹੋਈ ਹੈ,
ਪੁੱਛ ਲਈ ਕਦੋਂ ਪਛਤਾਉਂਦਾ ਪੁਰਸ਼? ਹਾਂ, ਜਦੋਂ ਪਾਪ ਕਰਮ ਕਰੇ ਅਤੇ ਫਿਰ ਪਛਤਾਉਂਦਾ, ਗੁਨਾਹਗਾਰ ਹੋ ਜਾਏ ਪਛਤਾਉਂਦਾ, ਅਤੇ ਫਿਰ ਉੱਥੇ ਗੁਨਾਹ ਹੀ ਨਹੀਂ ਕੋਈ ਰਹਿ ਜੂਗਾ ਜਿਹਨੇ ਨਾਮ ਦਾ ਆਸਰਾ, ਕੋਈ ਪਾਪ ਹੀ ਨਹੀਂ ਰਹਿ ਜਾਏਗਾ, ਪਛਤਾਵਾ ਕਿਸ ਗੱਲ ਦਾ? ਇੱਕ ਹੋਰ ਵਾਰ ਵੀ ਪਛਤਾਉਂਦਾ, ਮਾਇਆ ਆ ਗਈ ਅਤੇ ਚੱਲ ਗਈ, ਪਛਤਾਵਾ ਫਿਰ ਵੀ? ਹਾਂ, ਕਰੀ ਮਸਾਂ ਇਕੱਠੀ ਕਰੀਤੀ ਚਲੀ ਗਈ, ਫਿਰ ਵੀ ਪਛਤਾਉਂਦਾ। ਸੋ ਉਹ ਮਾਇਆ ਤੋਂ ਉੱਚੇ ਹੁੰਦੇ ਨੇ, ਮਾਇਆ ਤਾਂ ਉਹਨਾਂ ਦੇ ਚਾਨਣ 'ਚ ਖੜੀ ਹੁੰਦੀ ਹੈ, ਪਛਤਾਵਾ ਕਿਸ ਗੱਲ ਦਾ ਫਿਰ ਉਹਨਾਂ ਨੂੰ? ਹਾਂਜੀ, ਚਲੋ।
ਗੁਰਮੁਖ ਹੋਏ ਅਪਰਸ,
ਨਹੀਂ ਗੁਰਮੁਖ ਪਾਰਸ ਤੋਂ ਸ਼ੁਰੂ ਕਰੋ, ਪਹਿਲੀ ਗੁਰਮੁਖ ਤੋਂ ਸ਼ੁਰੂ ਕਰੋ।
ਗੁਰਮੁਖ ਪਾਰਸ, ਪਰਸ
ਠੀਕ,
ਪਾਰਸ ਹੋਈ ਹੈ
ਠੀਕ ਹੈ। ਗੁਰਮੁਖ ਨੇ ਭਾਈ ਪਾਰਸ, ਆਮ ਜਿਹੜੇ ਪਾਰਸ ਨੇ ਜਿਹੜੇ ਮੰਨੇ ਨੇ, ਪਾਰਸ ਦੀ ਵੱਟੀ ਜਿਹੜੀ ਮੰਨੀ ਹੈ, ਉਹ ਅੱਠ ਚੀਜ਼ਾਂ, ਅੱਠ ਪ੍ਰਕਾਰ ਦੀਆਂ ਧਾਤਾਂ ਨੂੰ, ਚਾਂਦੀ ਜਿਸਤ ਵਗੈਰਾ, ਵਾਹਿਗੁਰੂ ਜੀ ਤਾਂਬਾ ਜਿਸਤ ਵਗੈਰਾ, ਲੋਹਾ ਆਦਿਕਾਂ ਨੂੰ, ਕਲੀ ਆਦਿਕਾਂ ਨਾਲ ਮਿਲ ਕੇ ਸੋਨਾ ਤਾਂ ਬਣਾ ਦਿੰਦੀ ਹੈ, ਪਰ ਕਦੇ ਪਾਰਸ ਨਹੀਂ ਬਣਾਇਆ ਉਹਨੇ, ਆਪਣੇ ਵਰਗਾ ਨਹੀਂ ਬਣਾਇਆ। ਗੁਰਮੁਖ ਇੱਕ ਅਜਿਹਾ ਪਾਰਸ ਹੈ, ਅੱਠ ਵਰਨਾਂ ਨੂੰ ਜੇ ਕਿਤੇ ਇਹਦੀ ਸਪਰਸ਼ ਵਿੱਚ ਆ ਜਾਣ, ਬ੍ਰਾਹਮਣ ਖੱਤਰੀ ਸ਼ੂਦਰ ਵੈਸ ਚਾਰੇ ਵਰਨ, ਇਹ ਚਾਰੇ ਆਸ਼ਰਮ, ਬ੍ਰਹਮਚਰਜ, ਗ੍ਰਿਸਤ, ਇਵੇਂ ਸੰਨਿਆਸੀ, ਬਾਨਪ੍ਰਸਥ, ਚਾਰ ਆਸ਼ਰਮ ਨੇ, ਕਿਤੇ ਗੁਰਮੁਖ ਦੀ ਸ਼ਰਨ ਵਿੱਚ ਆ ਪਰਸ ਲੈਣ, ਇਹਨੂੰ ਇਹਦੀ ਸਪਰਸ਼ ਵਿੱਚ ਆ ਜਾਣ, ਉਹਨਾਂ ਨੂੰ ਪਾਰਸ ਹੀ ਬਣਾ ਦਿੰਦੇ ਨੇ। ਕੰਚਨ ਤਾਂ ਬਣਾਉਂਦੇ ਹੀ ਬਣਾਉਂਦੇ ਨੇ, ਸੋਨਾ ਤਾਂ ਬਣਾਉਂਦੇ ਨੇ ਬ੍ਰਹਮ ਗਿਆਨ ਰੂਪੀ, ਅਤੇ ਨਾਲ ਆਪਣੇ ਵਰਗਾ ਵੀ ਬਣਾ ਲੈਂਦੇ ਨੇ ਜਿਹੋ ਜਿਹੇ ਆਪ ਹੁੰਦੇ ਨੇ। ਸੋ ਪਾਰਸ ਦੀ ਵੱਟੀ ਪਾਰਸ ਨਹੀਂ ਬਣਾ ਸਕੀ, ਸੋਨਾ ਤਾਂ ਬਣਾਉਂਦੀ ਹੈ। ਗੁਰਮੁਖ ਜਿਹੜੇ ਨੇ ਸਾਧਸੰਗ ਜੀ, ਉਹ ਆਪਣੇ ਵਰਗੇ ਗੁਰਮੁਖੀ ਬਣਾ ਲੈਂਦੇ ਨੇ, ਪਾਰਸ ਬਣਾ ਲੈਂਦੇ ਨੇ। ਹਾਂਜੀ,
ਗੁਰਮੁਖ ਹੋਏ ਅਪਰਸ, ਦਰਸ ਅਲੋਈ ਹੈ,
ਅਤੇ ਗੁਰਮੁਖ ਆਪ ਭਾਈ ਪਰਸ ਨੇ, ਉਹਨਾਂ ਨੂੰ ਕਿਸੇ ਨਾਲ ਹੋਰ ਸਪਰਸ਼ ਕਰਨ ਦੀ ਲੋੜ ਨਹੀਂ, ਕਿਸੇ ਦੇਵੀ ਦੇਵਤੇ ਦਾ ਪਰਸਲ ਨਹੀਂ ਕਰਨਾ, ਕਿਸੇ ਪਖੰਡੀ ਦਾ ਪਰਸਲ ਨਹੀਂ ਕਰਨਾ, ਵਿਕਾਰ ਉਹਨਾਂ ਨੂੰ ਸਪਰਸ਼ ਨਹੀਂ ਕਰ ਸਕਦੇ, ਸੇ ਦਰਸ ਅਲੋਈ ਹੈ, ਸਦਾ ਹੀ ਦਰਸ਼ਨ ਕਰਦੇ ਨੇ। ਅਲੋਈਆ ਹੁੰਦਾ ਵੇਖਣਾ, ਅਕਾਲ ਪੁਰਖ ਦੇ ਦਰਸ਼ਨ ਦੇਖਦੇ ਨੇ, ਅਤੇ ਅਸੀਂ ਵੀ ਉਹੋ ਜਿਹੇ ਗੁਰਮੁਖਾਂ ਦੇ ਦਰਸ਼ਨ ਕਿਤੇ ਕਰ ਲਈਏ, ਤਾਂ ਹੀ ਰੋਜ਼ ਅਰਦਾਸ ਵਿੱਚ ਕਹਿੰਦੇ ਸੱਚੇ ਪਾਤਸ਼ਾਹ ਸਹੀ ਪਿਆਰੇ ਮਿਲੀ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਉਹਨਾਂ ਦੇ ਦਰਸ਼ਨ ਅਲੋਈਏ ਵਹਿੰਦੇ ਰਹੀਏ। ਹਾਂਜੀ, ਥੋੜ੍ਹੇ ਜਿਹੇ ਐਨ ਹੋ ਜਾਓ, ਵੱਟ ਲਵਾਂ ਮਾੜਾ ਜਿਹਾ ਪਾਸਾ, ਚੱਲ
ਗੁਰਮੁਖ ਬ੍ਰਹਮ ਧਿਆਨ
ਹਾਂ
ਦੁਬਿਧਾ ਖੋਈ ਹੈ।
ਵੇਖੋ ਦੁਬਿਧਾ ਹੀ ਬੰਧਨ ਹੈ ਨਾ ਸਾਰੇ 'ਚ, ਅਤੇ ਗੁਰਮੁਖ ਨੇ ਦੁਬਿਧਾ ਖੋਲੀ ਭਾਈ ਗੁਰਮੁਖਾਂ ਨੇ, ਦੁਆਇਤ ਮਾਰਤੀ ਉਹਨਾਂ ਨੇ, ਕਿਵੇਂ ਮਰਦੀ ਹੈ ਗੁਰ ਕਿਰਪਾ ਜਾ ਕਹੋ, ਜਾ ਕਹੋ ਹੈ ਧਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਹਾਂਜੀ ਗੁਰ ਦੁਬਿਧਾ ਜਾ ਕੀ ਹੈ ਮਾਰੀ, ਜਿਨ੍ਹਾਂ ਨੇ ਜਿਸ ਗੁਰਾਂ ਨੇ ਜਿਨ੍ਹਾਂ ਦੀ ਭਾਈ ਦੁਬਿਧਾ ਮਾਰੀ, ਮਾਰੇ ਕਹਿੰਦੇ ਬ੍ਰਹਮ ਦੀ ਵਿਚਾਰ ਵਾਲੇ ਹੋ ਗਏ। ਸੋ ਦੁਬਿਧਾ ਹੀ ਦੁਬਿਧਾ ਬੌਰੀ ਮਨ ਬੌਰਾਇਆ, ਮਨ ਬੌਲਾ ਕਰਤਾ ਨੇ ਦੁਬਿਧਾ ਨੇ ਸਭ ਦਾ, ਇਹ ਦੁਬਿਧਾ ਖੋ ਗਈ ਖੋਤੀ ਭਾਈ ਉਹਨਾਂ ਨੇ ਗੁਰ ਕਿਰਪਾ ਨਾਲ ਦੁਬਿਧਾ ਮਾਰਤੀ। ਜੋ ਦੋ ਮੁੱਕ ਗਏ ਅਤੇ ਕੀ ਬਣ ਗਿਆ, ਇੱਕ ਰਹਿ ਗਿਆ, ਇੱਕ ਕੀ ਆ ਬ੍ਰਹਮ ਗਿਆਨ, ਉਹ ਬ੍ਰਹਮ ਗਿਆਨੀ ਬਣ ਗਏ।
ਗੁਰਮੁਖ ਪਰ ਧਨ ਰੂਪ ਨਿੰਦ ਨਾ ਗੋਈ ਹੈ,
ਆ ਉਹਨਾਂ ਦੀ ਕਰਨੀ ਹੈ। ਗੁਰਮੁਖ ਕਦੇ ਪਰ ਧਨ, ਪਰ ਮੈਨੇ ਪਰਾਇਆ, ਕਦੇ ਪਰਾਏ ਧਨ ਦੀ ਇੱਛਾ ਨਹੀਂ ਰੱਖਦੇ, ਅਤੇ ਜਿਵੇਂ ਆਮ ਸੰਸਾਰੀ ਜੀਵਾਂ ਦੀ ਬਣੀ ਰਹਿੰਦੀ ਹੈ, ਕੋਈ ਰਿਸ਼ਤਾ ਮੈਨੂੰ ਇਹੋ ਜਿਹਾ ਮਿਲ ਜਾਵੇ ਜਿਹਦੇ ਗਾਂ ਕੋਈ ਹੋਵੇ ਨਾ, ਇਕੱਲੀ ਕੁੜੀ ਹੋਵੇ, ਉਹਦੀ ਜਾਇਦਾਦ ਮੇਰੇ ਕੋਲ ਹੀ ਆ ਜਾਏ, ਉਹਦਾ ਮਾਲ ਤਨ ਮੇਰੇ ਕੋਲ ਹੀ ਆ ਜਾਏ, ਜਾਂ ਹੋਰ ਕੋਈ ਚਾਚਾ ਤਾਇਆ ਜਿਹੜਾ ਹੋਵੇ ਵਿਚਾਰਾ ਔਲਾਦ ਨਾ ਹੋਵੇ, ਚਲੋ ਮਰ ਜਾਏ ਛੇਤੀ, ਮੰਜਾ ਵਿਹਲਾ ਕਰੇ, ਘਰ ਵੀ ਇਹਦਾ ਮਿਲ ਜਾਏ, ਇਹਦੀ ਜਾਇਦਾਦ ਸਾਡੇ ਕੋਲ ਆ ਜਾਏ। ਇਉਂ ਇਹੋ ਜਿਹੇ ਪਰਾਏ ਤਨ ਦੀ ਗੁਰਮੁਖ ਕਦੇ ਇੱਛਾ ਨਹੀਂ ਕਰਦੇ, ਅਤੇ ਕਿਉਂ ਇੱਛਾ ਕਾਹਦੀ ਕਰਨੀ ਹੈ, ਜਾਂ ਧਨ ਤਾਂ ਉਹਦੇ ਚਰਨਾਂ 'ਚ ਖੜ੍ਹਾ, ਅਤੇ ਰੂਪ ਪਰਾਏ ਰੂਪ ਵੱਲ ਨਹੀਂ ਪਾਈ ਤੁਕਦੇ, ਨਿੰਦ ਪਰਾਈ ਨਿੰਦਿਆ ਜਿਹੜੀ ਹੈ ਨਾ ਗੋਈ ਹੈ, ਗੋਈਆ ਹੁੰਦੀਆਂ ਕਥਨ ਕਰਨਾ ਬੋਲਣਾ, ਗੋਣਾ ਗੁੰਨਣ ਦਾ ਅਰਥ ਵੀ ਹੁੰਦਾ, ਅਤੇ ਇਸ ਕਰਕੇ ਇਹ ਪਰਾਈ ਨਿੰਦਾ ਵੀ ਭਾਈ ਬੋਲਣਾ ਨਹੀਂ ਕਰਦੇ, ਇਹ ਤੋਂ ਰਹਿਤ ਹੁੰਦੇ ਨੇ ਗੋਈ।
ਗੁਰਮੁਖ ਅੰਮ੍ਰਿਤ ਨਾਉ ਸ਼ਬਦ ਵਿਲੋਈ ਹੈ,
ਇੱਕ ਮਿੰਟ ਰੁਕਿਆ, ਹਾਂ ਕਈ ਅਰਥਾਂ 'ਚ ਆਉਂਦਾ ਨਾ ਕੋਈ ਆਪਣੀ ਗੁਰਬਾਣੀ ਵਿੱਚ ਵੀ, ਲਾਇ ਕਰਨ ਦੇ ਅਰਥਾਂ ਵਿੱਚ ਵੀ ਆਉਂਦਾ ਹੈ, ਜਾਂ ਆਉਂਦਾ ਆਪਣਾ ਤੁਧ ਆਪੇ ਸਿਰਜ ਸਭ ਗੋਈ, ਹਾਂਜੀ ਪਹਿਲਾਂ ਸ੍ਰਿਸ਼ਟੀ ਬਣਾਈ ਹੈ ਤੂੰ, ਫਿਰ ਗੋਈ ਨਾਸ਼ ਕੀਤੀ ਹੈ, ਇਹਨਾਂ ਅਰਥਾਂ ਵਿੱਚ ਵੀ ਆਉਂਦਾ ਹੈ। ਅਤੇ ਇਵੇਂ ਹੀ ਭਾਈ ਗੂੜ ਅਰਥਾਂ ਵਿੱਚ ਵੀ ਆਉਂਦਾ, ਗੁਪਤ ਉਹ ਸੂਰਜ ਪ੍ਰਕਾਸ਼ ਵਿੱਚ ਆਉਂਦਾ, ਗਿਰੀਮਾਨ ਵਾਚਾ ਅਤ ਗੋਈ, ਸੋ ਇਵੇਂ ਕਥਨ ਕਰਨ ਦੇ ਅਰਥਾਂ ਵਿੱਚ ਵੀ ਆਉਂਦਾ, ਆਉਂਦਾ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਮਨਮੁੱਖ ਗੱਲਾਂ ਗੋਈਆਂ, ਉੱਥੇ ਕਥ ਮਨਮੁੱਖਾਂ ਨੇ ਗੱਲਾਂ ਕੀਤੀਆਂ ਆਖੀਆਂ, ਸੋ ਇਵੇਂ ਕਈ ਅਰਥ ਰੱਖਦਾ। ਅੱਜ ਉਹਨੂੰ ਆਪਾਂ ਥੋੜ੍ਹਾ ਜਿਹਾ ਪਤਲਾ ਜਿਹਾ ਕੜਾਹ ਬਣਾ ਲਈਏ, ਉਹਨੂੰ ਵੀ ਕਹਿੰਦੇ ਗੋਈ ਬਣ ਗਈ, ਇਹ ਆਉਂਦੇ ਹਾਂ ਇੱਥੇ ਕਥਨ ਦੇ ਅਰਥਾਂ ਵਿੱਚ ਆਇਆ ਗੋਈ ਹੈ। ਗੁਰਮੁਖ ਜਿਹੜੇ ਨੇ ਨਿੰਦਿਆ ਨਹੀਂ ਕਦੇ ਕਥਨ ਹੁੰਦੀ ਉਹਨਾਂ ਦੀ ਰਚਨਾ ਤੋਂ, ਹਾਂਜੀ
ਗੁਰਮੁਖ ਹੱਸਦਾ ਜਾਏ
ਅੰਮ੍ਰਿਤ ਨਾ
ਅੰਤ ਨਾ ਰੋਈ ਹੈ,
ਇੱਕ ਰਹਿ ਗਈ ਨਹੀਂ ਰਹਿ, ਗੁਰਮੁਖ ਅੰਮ੍ਰਿਤ ਨਾ ਰਹਿ ਗਈ ਹੈ ਨਾ, ਹੈ ਨਹੀਂ ਤੁਹਾਡੇ ਕੋਲ, ਪੜ੍ਹੋ ਸਾਰੇ ਗੁਰਮੁਖ ਅੰਮ੍ਰਿਤ ਨਾਉ,
ਗੁਰਮੁਖ ਅੰਮ੍ਰਿਤ ਨਾਉ
ਸ਼ਬਦ ਵੇਲੋਈ ਹੈ,
ਸ਼ਬਦ ਵੇਲੋਈ ਹੈ।
ਗੁਰਮੁਖ ਜਿਹੜੇ ਆਪਣੇ ਨਾਮ ਅੰਮ੍ਰਿਤ ਨੂੰ ਮੁੱਖੋਂ ਉਚਾਰ ਕੇ ਨਾ, ਫਿਰ ਵਿਲੋਈਆ ਨਾਮ ਹੁੰਦਾ ਰਿੜਕਣ ਦਾ, ਰਿੜਕਣ ਤੋਂ ਭਾਵ ਲੈਣਾ ਵਿਚਾਰਨਾ, ਫਿਰ ਸ਼ਬਦ ਦੀ ਵਿਚਾਰ ਕਰਦੇ ਨੇ, ਪਹਿਲਾਂ ਮੁੱਖ ਤੋਂ ਉਚਾਰਦੇ ਨੇ, ਵਿਚਾਰਦੇ ਵੀ ਨੇ ਨਾਲ ਨਾਲ, ਹਲਕਾ ਵਿਲੋਵਨਾ ਬੁਲਾਉਂਦੇ ਨੇ ਉਹ, ਹਾਂਜੀ।
ਗੁਰਮੁਖ ਹੱਸਦਾ ਜਾਏ ਅੰਤ ਨਾ ਰੋਈ ਹੈ,
ਜਦੋਂ ਜਾਣਾ ਗੁਰਮੁਖਾਂ ਨੇ ਭਾਈ ਹੱਸਦੇ ਜਾਂਦੇ ਨੇ, ਕੋਈ ਉਲਾਂਭਾ ਨਹੀਂ ਰੱਬ ਨੂੰ ਹਰ ਜਾ, ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਮੈਂ ਜਾਣਾ ਕਦੋਂ ਹੈ, ਮੌਜ ਵਿੱਚ ਆਉਂਦੇ ਨੇ, ਮੌਜ ਵਿੱਚ ਜਾਂਦੇ ਨੇ, ਗੁਰਮੁਖ ਆਵੇ ਜਾਏ ਨਿਸੰਗ, ਇਉਂ ਹੱਸਦੇ ਹੀ ਭਾਈ ਆਉਂਦੇ ਨੇ, ਹੱਸਦੇ ਹੀ ਜਾਂਦੇ ਨੇ, ਰੋਣਾ ਉਹਨਾਂ ਦੇ ਜੇ ਜਿਹੜਾ ਉਹਨਾਂ ਦੀ ਕਰਨੀ ਵਿੱਚ ਨਹੀਂ ਹੁੰਦਾ, ਹਾਂਜੀ ਸਦਾ ਹੀ ਹਸਮੁੱਖ ਰਹਿੰਦੇ ਨੇ।
ਗੁਰਮੁਖ ਪੰਡਿਤ ਹੋਏ ਜੱਗ ਪ੍ਰਬੋਧੀ ਹੈ,
ਬਾਕੀ ਦੇਖੋ ਨਾ ਤੁਸੀਂ ਆਮ ਬੰਦਿਆਂ ਨੂੰ ਆਪਾਂ ਮਰਦੇ ਵੇਖਦੇ ਹਾਂ, ਖਿਆਲ ਕਰੋ ਆਪ ਵੀ ਉਹਨਾਂ ਨੂੰ ਮੌਤ ਦੇ ਚੇਤੇ ਆਉਂਦੇ ਕਿਵੇਂ ਉਹ ਝੁਰਦੇ ਨੇ ਰੋਂਦੇ ਨੇ ਵੀ ਜਾਣਾ, ਕਦੇ ਪੁੱਤਰਾਂ ਵੱਲ ਵੇਖਣਗੇ ਮੋਹ ਉਹਦੇ ਨੂੰ ਜਾਂਦਾ, ਕਦੇ ਹੋਰ ਘਰ ਦਾ ਸਾਜੋ ਸਮਾਨ ਵੱਲ ਮੈਂ ਛੱਡ ਕੇ ਜਾਊਂਗਾ, ਆਹ ਮਹਿਲ ਤਾਂ ਮੈਂ ਮਸਾਂ ਬਣਾ ਦਿੱਤੀ। ਇੱਕ ਇੱਕ ਚੀਜ਼ ਨੂੰ ਦੇਖ ਦੇਖ ਕੇ ਉਹ ਝੁਰਦਾ, ਪਰ ਗੁਰਮੁਖ ਜਿਹੜਾ ਭਾਈ ਉਹਨੂੰ ਚਾਅ ਹੁੰਦਾ, ਜਿਵੇਂ ਪੇਕੇ ਵਾਲੀ ਲੜਕੀ ਨੂੰ ਸਹੁਰੇ ਜਾਣ ਦਾ ਵੀ ਕਾਫੀ ਚਾਅ ਹੁੰਦਾ, ਇਹ ਉਹਨਾਂ ਨੂੰ ਆਪਣੇ ਸਹੁਰੇ ਘਰ ਜਾਣ ਦਾ ਚਾਅ ਹੁੰਦਾ, ਹੱਸਦੇ ਹੀ ਜਾਂਦੇ ਨੇ, ਰੋਣਾ ਨਹੀਂ ਉੱਥੇ ਹੈ। ਮਹਾਰਾਜ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਪਰਿਵਾਰ ਨੂੰ ਇਕੱਠੇ ਕਰਕੇ ਬੁਲਾ ਕੇ ਕਿਹਾ ਸੀ, ਭਾਈ ਚੱਲੇ ਆਉਣ ਸੀ ਅਤੇ ਮੇਰੇ ਪਿੱਛੋਂ ਮਤ ਮੈਂ ਪਿੱਛਾ ਕੋਈ ਰੋਪ ਸੀ, ਸੋ ਮੈਂ ਮੂਲ ਨਾ ਪਾਇਆ, ਜਦ ਅਸੀਂ ਹੱਸਦੇ ਜਾ ਰਹੇ ਹਾਂ ਤਾਂ ਤੁਸੀਂ ਕਹਦੇ ਕਿਸੇ ਨੇ ਰੋਣਾ ਨਹੀਂ ਹੈ, ਇਹ ਉਹਨਾਂ ਦਾ ਜੀਵਨ ਹੁੰਦਾ।
ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧੀ ਹੈ,
ਗੁਰਮੁਖ ਨੇੜੇ ਅਨਪੜ੍ਹ ਨਹੀਂ ਹੁੰਦੇ, ਸਾਰੀਆਂ ਵਿੱਦਿਆ ਉਹਨਾਂ ਨੂੰ ਸਫਰਨ ਹੁੰਦੀਆਂ ਨੇ, ਸਾਰੀਆਂ ਵਿੱਦਿਆ ਦਾ ਬੋਧ ਉਹਨਾਂ ਨੂੰ ਹੁੰਦਾ, ਪੜ੍ਹਨ ਦੀ ਵੀ ਲੋੜ ਨਹੀਂ ਹੁੰਦੀ, ਅਤੇ ਉਹਨਾਂ ਦੀ ਬੰਦਗੀ ਸਦਕਾ ਸਾਰੀਆਂ ਵਿੱਦਿਆ ਦਾ ਗਿਆਨ ਉਹਨਾਂ ਨੂੰ ਆ ਜਾਂਦਾ। ਇਸ ਕਰਕੇ ਵਿੱਦਿਆ ਦੇ ਪੰਡਿਤ ਹੁੰਦੇ ਨੇ, ਵਿਦਵਾਨ ਹੁੰਦੇ ਨੇ। ਪੰਡਿਤ ਕਿਸੇ ਬਾਹਮਣਾਂ ਦੇ ਘਰ ਜੰਮੇ ਮੁੰਡੇ ਨੂੰ ਨਹੀਂ ਕਹਿੰਦੇ, ਪੰਡਿਤ ਵਿੱਦਿਆ ਵਿੱਚ ਜਿਹੜਾ ਹੋਵੇ ਨਾ ਪੂਰਨ ਸੰਪੰਨ ਹੋਵੇ ਵਿੱਦਿਆ ਵਿੱਚ, ਉਹਦਾ ਨਾਂ ਪੰਡਿਤ ਹੈ। ਅਤੇ ਉਹ ਆਉਂਦਾ ਹੈ ਗ੍ਰੰਥਾਂ ਵਿੱਚ, ਦੋਏ ਦੋਏ ਲੋਚਨ ਸਰਬਾਨਾ, ਦੋ ਦੋ ਅੱਖਾਂ ਤਾਂ ਸਭਦੀਆਂ ਨੇ, ਵਿਦਵਾਨਾਂ ਤ੍ਰਈ ਲੋਚਨਾ, ਵਿਦਵਾਨਾਂ ਦੀ ਇੱਕ ਤਿੰਨ ਉਹਨਾਂ ਵਿੱਦਿਆ ਰੂਪੀ ਤੀਜਾ ਨੇਤਰ ਹੁੰਦਾ ਉਹਨਾਂ ਕੋਲ, ਪੰਡਤਾਨਾ ਸਵਤਾਨਾ, ਜਿਹੜੇ ਵਿੱਦਿਆ ਦੇ ਪੰਡਿਤ ਹੁੰਦੇ ਨੇ, ਸੱਤ ਅੱਖਾਂ ਦੇ ਮਾਲਕ, ਬਹੁਤ ਉਹਨਾਂ ਦੀ ਦ੍ਰਿਸ਼ਟੀ ਦੀਰਘ ਹੁੰਦੀ ਹੈ, ਬ੍ਰਹਮ ਗਿਆਨੀ ਅਨੰਤ ਲੋਚਨਾ, ਜਿਹੜੇ ਬ੍ਰਹਮ ਗਿਆਨੀ ਨੇ ਉਹ ਤਾਂ ਅਨੰਤ ਹੀ ਨੇਤਰਾਂ ਦੇ ਮਾਲਕ ਨੇ, ਸਭ ਕੁਛ ਉਹਨਾਂ ਨੂੰ ਸਾਖਿਆਤ ਹੁੰਦਾ। ਇਸੇ ਤਰ੍ਹਾਂ ਇਹ ਪੰਡਿਤ ਨੇ, ਭਾਈ ਵਿੱਦਿਆ ਦੇ ਵੀ ਮਾਹਰ ਨੇ ਸਾਰੀਆਂ ਵਿੱਦਿਆ। ਹੁਣ ਵੇਖ ਲਓ ਭਗਤ ਧੰਨਾ ਜੀ ਕਿਹੜੇ ਕਾਲਜ ਗਏ ਸੀ, ਕਿਹੜੀ ਯੂਨੀਵਰਸਿਟੀ ਪੜ੍ਹੇ ਸੀ, ਅਤੇ ਕਿੰਨੀ ਵਿੱਦਿਆ ਸਭ ਨੂੰ ਬਾਣੀ ਆ ਗਈ ਉਹਨਾਂ ਦੀ ਬਾਣੀ 'ਤੇ। ਹੁਣ ਦੇ ਪ੍ਰੋਫੈਸਰ PhDਆਂ ਕਰਦੇ ਨੇ, ਭਗਤ ਕਬੀਰ ਸਾਹਿਬ ਜਲਾਹੇ ਜਾਤੀ 'ਚੋਂ ਸੀ, ਸੁੱਕੇ ਕਿੱਥੇ ਕਿਹੜੇ ਕਾਲਜ ਕਿਹੜੇ ਸਕੂਲ ਕਿਹੜੀ ਯੂਨੀਵਰਸਿਟੀ 'ਚ ਪੜ੍ਹੇ। ਅੱਜ ਉਹਨਾਂ ਦੀ ਬਾਣੀ 'ਤੇ ਖਿਆਲ ਕਰ ਲਿਓ, ਜਿੰਨੀਆਂ ਪੰਜਾਬੀ ਯੂਨੀਵਰਸਿਟੀ ਆ ਜਾਂ ਪੰਜਾਬ ਯੂਨੀਵਰਸਿਟੀ ਆ ਜਾਂ ਹੋਰ ਯੂਨੀਵਰਸਿਟੀਆਂ ਨੇ, ਅਤੇ ਕਿੰਨਿਆਂ ਨੇ ਉਹਨਾਂ ਦੀ ਬਾਣੀ 'ਤੇ PhDਆਂ ਕਰ ਕਰਕੇ ਥੱਕ ਗਏ ਨੇ ਹਨ ਨਾ। ਫਿਰ ਪੰਡਿਤ ਸਾਰੀਆਂ ਵਿੱਦਿਆ ਖਿਆਲ ਕਰ ਲਓ ਉਹਨਾਂ ਦੇ ਚਰਨਾਂ 'ਚ ਖੜੀਆਂ ਹੁੰਦੀਆਂ। ਭਗਤ ਰਵਿਦਾਸ ਜੀ ਦੇਖ ਲਓ, 40 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਆ ਰਹੇ ਨੇ। ਸੋ ਇਉਂ ਪੰਡਿਤ ਨੇ ਭਾਈ, ਸਾਰੀਆਂ ਵਿੱਦਿਆ ਸਫਲਨ ਹੋ ਰਹੀਆਂ ਨੇ ਉਹਨਾਂ ਨੂੰ, ਜਿਸ ਕਰਕੇ ਜੱਗ ਪ੍ਰਬੋਧੀ ਹੈ,
ਜੱਗ ਪ੍ਰਬੋਧੀ ਹੈ,
ਜਗਤ ਨੂੰ ਭਾਈ ਗਿਆਨ ਦੇ ਰਹੇ ਨੇ, ਉਹ ਸਭ ਦੇ ਉਸਤਾਦ ਨੇ, ਸਭ ਨੂੰ ਪੜ੍ਹਾਉਣ ਵਾਲੇ ਨੇ, ਜਿਹੜੀ ਮਰਜ਼ੀ ਵਿੱਦਿਆ ਸਿੱਖ ਲਓ ਭਾਈ। ਹੁਣ ਗੁਰੂ ਨਾਨਕ ਸਾਹਿਬ ਵੇਖ ਲਓ, ਜਿਹੜੇ ਦੇਸ਼ ਵਿੱਚ ਗਏ ਉਹੀ ਭਾਸ਼ਾ ਉੱਥੇ ਬੋਲਤੀ, ਬਿਹਾਰ 'ਚ ਗਏ ਤਾਂ ਬਿਹਾਰੀ ਬੋਲੀ, ਅਰਬਾਂ 'ਚ ਗਏ ਤਾਂ ਫਾਰਸੀ ਅਰਬੀ, ਫਾਰਸਾਣਾ ਗਏ ਤਾਂ ਫਾਰਸੀ ਥੀਆਂ ਨਾ ਸਾਰੀਆਂ ਜਵਾਨਾਂ, ਕਿੰਨੀਆਂ ਜਵਾਨਾਂ ਵਿੱਚ ਜਿਹੜੀ ਸੀ ਬਾਣੀ ਰਚਤੀ। ਅਤੇ ਇਸ ਕਰਕੇ ਉਹ ਹਰ ਭਾਸ਼ਾ ਦੇ ਭਾਸ਼ਾ ਉਹਨਾਂ ਦੇ ਹੇਠਾਂ ਹੁੰਦੀ ਹੈ, ਨਾ ਕਿ ਉਹ ਭਾਸ਼ਾ ਅਧੀਨ ਹੁੰਦੇ ਨੇ। ਹਾਂ, ਭਾਸ਼ਾ ਉੱਤੇ ਉਹਨਾਂ ਦਾ ਅਧਿਕਾਰ ਹੁੰਦਾ ਪੂਰਾ, ਸਾਰੀਆਂ ਬੋਲੀਆਂ 'ਤੇ। ਹੁਣ ਬੋਲੀਆਂ ਕਿੱਥੋਂ ਨਿਕਲੀਆਂ ਨੇ, ਰੱਬ ਭਾਖਿਆ ਭਾਓ ਅਪਹਾਰ, ਜਪੁਜੀ ਸਾਹਿਬ 'ਚ ਪੜ੍ਹ ਲੈ ਨਾ ਮੁੜ ਤੋਂ ਹੀ, ਭਾਖਿਆ ਨਾ ਬੋਲੀਆਂ ਦਾ, ਭਾਓ ਮੈਨੇ ਪ੍ਰਕਾਰ, ਕਿੰਨੇ ਪ੍ਰਕਾਰ ਦੀਆਂ ਭਾਖਿਆ ਬੋਲੀਆਂ ਨੇ। ਇਹ ਬੋਲੀਆਂ ਨੂੰ ਬਣਾਉਣ ਵਾਲਾ ਕੌਣ ਹੈ, ਜਿਹਨੇ ਸੰਸਾਰ ਬਣਾਇਆ, ਅਤੇ ਬੋਲੀਆਂ ਤਾਂ ਉੱਥੋਂ ਹੀ ਬਣੀਆਂ ਨੇ ਨਾ, ਉੱਥੇ ਉੱਥੇ ਬੋਲਣ ਲਾ ਦਿੱਤੇ, ਬੋਲੀਆਂ ਨੂੰ ਵੀ ਜਨਮ ਉੱਥੋਂ ਹੀ ਮਿਲਿਆ। ਸੋ ਇਸ ਕਰਕੇ ਗੁਰਮੁਖ ਜਿਹੜੇ ਨੇ ਰੱਬ ਰੂਪ ਹੋ ਚੁੱਕੇ ਹੁੰਦੇ ਨੇ, ਸਾਰੀਆਂ ਭਾਸ਼ਾਵਾਂ ਦਾ ਗਿਆਨ ਉਹਨਾਂ ਨੂੰ ਹੁੰਦਾ, ਸਾਰੀਆਂ ਬੋਲੀਆਂ ਉਹਨਾਂ ਦੇ ਅਧਿਕਾਰ 'ਚ ਹੁੰਦੀਆਂ ਨੇ। ਚਲੋ, ਇਸ ਕਰਕੇ ਜੱਗ ਨੂੰ ਜਿਹੜੇ ਦੇਸ਼ ਵਿੱਚ ਜਾਣਾ ਉਸ 'ਚ ਗਿਆਨ ਕਰਾ ਦੇਣਾ, ਪ੍ਰਬੋਧ ਨਾਲ ਗਿਆਨ ਦਾ, ਪਰ ਮੈਂ ਵਿਸ਼ੇਸ਼ ਕਰਕੇ ਬੋਧ ਕਰਾ ਦਿੰਦੇ ਨੇ। ਜਿਹੜੇ ਦੇਸ਼ ਗਏ ਗੁਰੂ ਨਾਨਕ ਸਾਹਿਬ, ਉਸ 'ਚ ਉਹਨਾਂ ਨੂੰ ਉਸੇ ਬੋਲੀ ਸਮਝਾਇਆ ਹੈ। ਚਲੋ,
ਗੁਰਮੁਖ ਆਪ ਗਵਾਏ ਅੰਦਰ ਸੋਧੀ ਹੈ।
ਹਾਂ, ਗੁਰਮੁਖ ਆਪ ਗਵਾਏ, ਗੁਰਮੁਖਾਂ ਨੇ ਆਪਾ ਭਾਵ ਗਾ ਲਿਆ ਹੁੰਦਾ ਅਤੇ ਅੰਦਰ ਸੋਧੀ ਹੈ, ਅੰਦਰ ਦੇ ਸੋਧੀ ਹੁੰਦੇ ਨੇ, ਬਾਹਰਲੇ ਸੋਧੀ ਨਹੀਂ, ਵੀ ਲੱਤਾਂ ਬਾਹੀਂ ਮੰਜੀ ਜਾਣੇ ਸੋਧੀਆਂ ਜੀ, ਅਸੀਂ ਮਾੜਾ ਕੋਈ ਮਜ਼ਬੀ ਦਾ ਹੱਥ ਲੱਗ ਗਿਆ ਚਲੋ ਚੱਲੀਏ ਗੰਗਾ ਨੂੰ, ਅਤੇ ਉਹੋ ਜਿਹੇ ਸੋਧੀ ਨਹੀਂ। ਉਹਨਾਂ ਅੰਦਰੋਂ ਵੀ ਸੋਧੇ ਨੇ, ਬਾਹਰੋਂ ਵੀ ਸੋਧੇ ਨੇ। ਜੀਓ ਨਿਰਮਲ, ਜੀਓ ਨਿਰਮਲ, ਬਾਹਰ ਹੋ ਨਿਰਮਲ, ਜੀਓ ਤਾਂ ਨਿਰਮਲ, ਬਾਹਰ ਤਾਂ ਨਿਰਮਲ, ਸਤਿਗੁਰ ਤੇ ਕਰਨੀ ਕਮਾਣ, ਕੂੜ ਕੀ ਸੋਏ ਪਹੁੰਚਾ ਨਾ ਹੀ ਮਨਸਾ ਸਤ ਸਮਾਣੀ, ਜਾਨਵਰ ਤੇ ਨਹੀਂ ਖੱਟਿਆ ਭਲੇ ਸੇ ਵਣਜਾਰੇ, ਕਹਿ ਨਾਨਕ ਜਨਮਾ ਨਿਰਮਲ ਸਦਾ ਰਹਿ ਹੈ ਗੁਰ ਨਾਲੇ। ਇਉਂ ਸੁਧਨੇ ਹੋ
ਗੁਰਮੁਖ ਸਤ ਸੰਤੋਖ ਨਾ ਕਾਮ ਕਰੋਧੀ ਹੈ।
ਹਾਂ, ਦੈਵੀ ਗੁਣਾਂ ਦੇ ਮਾਲਕ ਹੁੰਦੇ ਨੇ। ਦੈਵੀ ਗੁਣ ਕੀ ਨੇ? ਸੱਤ ਹੈ, ਸੰਤੋਖ ਹੈ, ਦਇਆ ਹੈ, ਧਰਮ ਹੈ, ਵਿਚਾਰ ਹੈ। ਇਹ ਗੁਣਾਂ ਦੇ ਉਪਾਈ ਮਾਲਕ ਹੁੰਦੇ ਨੇ। ਅਸੂਰੀ ਸੰਪਦਾ ਉਹਨਾਂ ਨੂੰ ਸਪਰਸ਼ ਨਹੀਂ ਕਰ ਸਕਦੀ। ਅਸੂਰੀ ਸੰਪਦਾ ਕਿਹੜੀ ਹੈ? ਕਾਮ ਹੈ, ਕ੍ਰੋਧ ਹੈ, ਲੋਭ ਹੰਕਾਰ ਹੈ, ਬਾਕੀ ਇਹਨਾਂ ਦੀ ਫੌਜ ਸਾਰੀ। ਇਹ ਉਹਨਾਂ ਨੂੰ ਉਪਾਈ ਨਹੀਂ ਸਪਰਸ਼ ਕਰਦੇ, ਉਹਨਾਂ 'ਤੇ ਬਲ ਨਹੀਂ ਪਾ ਸਕਦੇ। ਇਹਨਾਂ ਦਾ ਤਿਆਗ ਹੁੰਦਾ, ਦੈਵੀ ਸੰਪਦਾ ਦਾ ਗ੍ਰਹਿਣ ਹੁੰਦਾ ਉਹਨਾਂ ਕੋਲ।
ਗੁਰਮੁਖ ਹੈ ਨਿਰਵੈਰ, ਨਾ ਵੈਰ ਵਿਰੋਧੀ ਹੈ।
ਗੁਰਮੁਖ ਫਿਰ ਭਾਈ ਨਿਰਵੈਰ ਨੇ। ਉਹਨਾਂ ਚਿਰ ਜਿੰਨਾ ਚਿਰ ਮਨੁੱਖ ਬ੍ਰਹਮ ਗਿਆਨੀ ਨਾ ਹੋ ਜਾਂਦਾ, ਪ੍ਰਭੂ ਮਿਲਾਪ ਵਾਲਾ ਨਹੀਂ ਹੋ ਜਾਂਦਾ, ਅਤੇ ਉਹਦਾ ਵੈਰ ਨਹੀਂ ਮੁੱਕ ਸਕਦਾ। ਕੋਈ ਨਾ ਕੋਈ ਵੈਰੀ ਜ਼ਰੂਰ ਹੋਊਗਾ। ਵੈਰੀ ਭਾਈ ਉਹਨਾਂ ਦੇ ਮੁੱਕਦੇ ਨੇ ਜਿਹੜੇ ਬ੍ਰਹਮ ਗਿਆਨੀ ਹੋ ਜਾਂਦੇ, ਜਿਹੜੇ ਰੱਬ ਰੂਪ ਹੋ ਜਾਂਦੇ ਨੇ। ਕਿਉਂ? ਰੱਬ ਆਪ ਕੀ ਹੈ? ਨਿਰਵੈਰ ਹੈ ਨਾ, ਮੂਲ ਮੰਤਰ ਦੱਸੇ ਦਿੱਤਾ, ਨਿਰਭਉ ਨਿਰਵੈਰ। ਉਹ ਜਦ ਨਿਰਵੈਰ ਹੋ ਗਏ ਨੇ, ਫਿਰ ਵੈਰ ਕਿਹਦੇ ਨਾਲ ਹੈ? ਵੈਰ ਤਾਂ ਹੋਵੇ ਜੇ ਕੋਈ ਦੂਜਾ ਦਿੰਦਾ ਹੋਵੇ। ਵੈਰ ਉਦੋਂ ਹੀ ਹੈ ਜਦੋਂ ਦੂਜਾ ਹੈ, ਜਦੋਂ ਦੂਜਾ ਰਹਿ ਨਹੀਂ ਗਿਆ, ਇੱਕ ਇੱਕ ਹੈ। ਅਤੇ ਰੱਬ ਨੇ ਰੱਬ ਨਾਲ ਕਿਹਦੇ ਨਾਲ ਵੈਰ ਕਰਨਾ? ਤਾਂ ਸਾਰਿਆਂ ਨੂੰ ਰੱਬ ਦੇਖਦਾ ਉਹ। ਬ੍ਰਹਮ ਬ੍ਰਹਮ ਕਿਹਦੇ ਨਾਲ ਵੈਰ ਕਰੂਗਾ? ਜਿਹਨਾਂ 'ਚ ਜਾਂ ਦੂਜਾ ਹੈ, ਫਿਰ ਭਾਈ ਵੈਰ ਵੀ ਹੈ, ਵਿਰੋਧ ਵੀ ਹੈ, ਫਿਰ ਸਾਰੇ ਟੰਟੇ ਨੇ, ਇਹ ਦੁਬਧਾ ਦੇ ਨੇ ਸਾਰੇ। ਚਲੋ,
ਚਾਹੋ ਵਰਨਾ ਉਪਦੇਸ਼ ਸਹਿਜ ਸਮੋਦੀ ਹੈ।
ਫਿਰ ਤਾਂ ਘਰ ਵਿੱਚ ਵੈਰੀ ਬਣ ਜਾਂਦੇ ਨੇ, ਇੱਕ ਦੂਜਾ ਵੈਰੀ ਦਿੰਦਾ, ਕਿਉਂਕਿ ਉਹ ਜਾਣ ਨਹੀਂ ਸਕੇ, ਉੱਥੇ ਦੂਜੇ 'ਚ ਖੜ੍ਹੇ ਨੇ ਅਜੇ। ਚੌਂ ਵਰਨਾ ਉਪਦੇਸ਼,
ਵਰਨਾ ਉਪਦੇਸ਼
ਸਹਿਜ ਸਮੋਧੀ ਹੈ,
ਸਹਿਜ ਸਮੋਧੀ ਹੈ।
ਫਿਰ ਜੇ ਨਿਰਵੈਰ ਹੈ ਤਾਂ ਹੀ ਚੌਂ ਵਰਨਾ ਨੂੰ ਉਪਦੇਸ਼ ਦੇਊਗਾ ਨਾ। ਜੇ ਨਿਰਵੈਰ ਨਹੀਂ ਹੋ ਕਹੂਗਾ ਤਾਂ ਜਿਹੜਾ ਹੈ ਸ਼ੂਦਰਾ ਇਹਨੂੰ ਨਹੀਂ ਦੇਣਾ, ਅਜੇ ਦੋ 'ਚ ਖੜ੍ਹਾ ਹੈ। ਹਾਂਜੀ, ਅਜੇ ਜਿਹੜਾ ਇਹ ਬੈਸ ਹੈ ਮੈਂ ਇਹਨੂੰ ਕਿਉਂ ਦੇਵਾਂ? ਇਹ ਤਾਂ ਖੱਤਰੀ ਹੈ, ਇਹਨੂੰ ਕਿਉਂ ਦੱਸਾਂ? ਫਿਰ ਉਹ ਨਿਰਵੈਰ ਹੋਣ ਕਰਕੇ ਚੌਂ ਵਰਨਾ ਨੂੰ ਉਪਦੇਸ਼ ਦੇ ਰਿਹਾ। ਉਪਦੇਸ਼ ਚੌਂ ਵਰਨਾ ਕੋ ਸਾਂਝਾ ਦੇ ਦਿੱਤਾ ਭਾਈ। ਕੋਈ ਆ ਜਾਓ, ਚਾਰੇ ਦਿਸ਼ਾਂ ਵਿੱਚੋਂ ਆ ਜਾਓ, ਉੱਤਰ ਦੱਖਣ ਪੱਛਮ 'ਚੋਂ ਆ ਜਾਓ, ਖੱਤਰੀ ਬ੍ਰਾਹਮਣ ਸ਼ੂਦਰ ਵੈਸ ਆ ਜਾਓ, ਸਭ ਨੂੰ ਉਪਦੇਸ਼ ਹੈ। ਜਿਸ ਕਰਕੇ ਸਹਿਜ ਸਮੋਧੀ ਹੈ, ਸਮਾ ਜਾਂਦੇ ਨੇ, ਸੰਬੋਧਨ ਸਮਾਉਂਦਾ। ਹੋੜੇ ਨਾ ਕਰੋ, ਸੰਬੋਧੀ ਹੈ।
ਇਹਨਾਂ ਦੇ ਔਂਕੜ ਲੱਗਿਆ ਜੀ ਕਈਆਂ ਦੇ।
ਹੋੜਾ ਠੀਕ, ਸੰਬੋਧੀ ਹੈ।
ਧੰਨ ਜਣੇਂਦੀ ਮਾਂ, ਜੋਧਾ ਜੋਧੀ ਹੈ।
ਫਿਰ ਮਾਂ ਵੀ ਭਾਈ ਧੰਨ ਹੈ ਉਹਨਾਂ ਦੀ, ਜਿਨ੍ਹਾਂ ਨੂੰ ਇਹੋ ਜਿਹੇ ਗੁਰਮੁਖ ਨੂੰ ਜਨਮ ਦਿੱਤਾ। ਦੇਖੋ, ਲਾਂਬਾ ਵੀ ਮਾਂ ਨੂੰ ਹੈ, ਸਾਬਾਸ ਵੀ ਮਾਂ ਨੂੰ ਹੀ ਹੈ। ਲਾਂਬਾ ਕੀ ਹੈ? ਗੁਰੂ ਰਾਮਦਾਸ ਜੀ ਦੇ ਰਹੇ ਨੇ ਆਪਣੀ ਬਾਣੀ 'ਚ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿੰਨ ਮਾਤ ਕੀਜੈ ਹਰ ਵਾਂਝਾ। ਜਿਹੜੀ ਮਾਂ ਨੇ ਆਪਣੇ ਕੁੱਖ ਤੋਂ ਨਾਸਤਕ ਨੂੰ ਜਨਮ ਦੇ ਦਿੱਤਾ, ਮਨ ਮਨੁੱਖ ਨੂੰ ਜਨਮ ਦੇ ਦਿੱਤਾ, ਅਤੇ ਉਹਨੂੰ ਕਾਹਨੂੰ ਜਨਮ ਦੇਣਾ ਸੀ? ਵਾਂਝੇ ਰਹਿ ਜਾਂਦੀ, ਬੇਲਾਦੀ ਚੰਗੀ ਸੀ, ਇਹੋ ਜਿਹੇ ਨੂੰ ਤਾਂ ਜਨਮ ਦਿੰਦੀ ਜਿਹੜੀ ਕਲੰਕ ਕਰ ਕਲੰਕਿਤ ਕਰ ਦਿੱਤਾ ਸਾਰੇ ਬੰਸ ਨੂੰ। ਅਤੇ ਗੁਲਾਂਬਾ ਵੀ ਮਾਂ ਨੂੰ ਹੈ, ਹੁਣ ਸਾਬਾਸ ਵੀ ਹੈ। ਤਿੰਨ ਧੰਨ ਜਣੇ ਦੀ ਮਾਂ ਆਏ ਸਫਲ ਸੇ, ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਹੈ। ਉਹਨਾਂ ਦੀ ਮਾਂ ਧੰਨ ਹੈ, ਅਤੇ ਸੰਸਾਰ 'ਚ ਆਉਣਾ ਉਹਨਾਂ ਦਾ ਸਫਲ ਹੈ, ਜਿਨ੍ਹਾਂ ਨੇ ਗੁਰਮੁਖਾਂ ਨੂੰ ਜਨਮ ਦਿੱਤਾ ਹੈ। ਹਾਂਜੀ, ਸੋ ਮਾਤਾ ਨੂੰ ਸਾਬਾਸ ਹੈ ਉਹਨਾਂ ਦੇ ਨੂੰ। ਅਤੇ ਜੋਧਾ ਜਾਣੀ ਹੈ, ਉਹ ਫਿਰ ਜੋਧਿਆਂ ਤੋਂ ਜੋਧਾ ਵੱਡਾ ਸੂਰਮਾ ਜਾਣੀ ਹੈ। ਹਾਂਜੀ, ਉਹ ਜੋ ਭਗਤ ਵੀ ਹੋਊਗਾ, ਦਾਨੀ ਵੀ ਹੋਊਗਾ, ਜੋਧਾ ਸੂਰਮਾ ਵੀ ਹੋਊਗਾ, ਅਤੇ ਨਾਮ ਰਸੀਆ ਵੀ ਹੋਊਗਾ, ਅਤੇ ਮਾਂ ਧੰਨ ਆ ਉਹਨਾਂ ਦੀ। ਕਹਿੰਦੇ ਨਹੀਂ, ਧਨੂ ਦੀ ਮਾਂ ਨੂੰ ਧੰਨ ਹੈ, ਜਿਹਨੇ ਆਪਣੇ ਪੁੱਤਰ ਨੂੰ ਸਿੱਖਿਆ ਦੇ ਕਰਕੇ ਬਚਪਨ ਤੋਂ ਭਗਤ ਬਣਾਇਆ। ਧੰਨ ਹੈ ਮਾਂ ਭਾਈ ਜਿਹੜੀ ਸੀ, ਮਾਤਾ ਗੁਜਰੀ ਵਰਗੀਆਂ ਧੰਨ, ਅਤੇ ਇਵੇਂ ਜਿਹੜਾ ਸੀ ਫਰੀਦ ਦੀ ਮਾਂ ਧੰਨ, ਭਗਤੀ 'ਚ ਲਾਤਾ, ਅਤੇ ਸ਼ੱਕਰ ਰੱਖ ਦਿੰਦੀ ਮਸਲੇ ਦੇ ਥੱਲੇ। ਉਹਨੇ ਪੁੱਛਣਾ ਸੋਚਣ ਦਿਆ, ਮਾਂ ਭਗਤੀ 'ਚ ਲਾਉਣੀ ਹੈ, ਬੰਦੀ ਕਹਿੰਦੀ ਕਰ ਕੀ ਮਿਲੂ ਭਗਤੀ 'ਚੋਂ, ਅੱਲਾ ਕੀ ਦਊਗਾ? ਉਹਨੇ ਕਹਿੰਦਾ ਪੁੱਤਰ ਸ਼ੱਕਰ ਦਊਗਾ। ਸ਼ੱਕਰ ਪੂੜੀ, ਸ਼ੱਕਰ ਦੀ ਪੂੜੀ ਬਣ ਕੇ ਮਸਾਲੇ ਥੱਲੇ ਰੱਖ ਦੇਣੀ। ਜਦੋਂ ਅੱਲਾ ਅੱਲਾ ਕਰਕੇ ਹਟਣਾ ਨਾ, ਦੇਖ ਭਲਾ ਚੱਕ ਮਸਾਲਾ ਕੀ ਪਿਆ ਹੇਠਾਂ, ਦੇਖਣਾ ਤਾਂ ਸ਼ੱਕਰ ਦੀ ਪੂੜੀ ਹਾਂ ਵਾਕਈ ਅੱਲਾ ਨੇ ਦਿੱਤੀ ਆ। ਇਉਂ ਪ੍ਰੇਰ ਦਿੰਦੀਆਂ ਨੇ। ਅਤੇ ਗੋਪੀ ਨਾਥ ਦੀ ਮਾਂ ਜਿਹੜੀ ਸੀ, ਪਹਿਲਾਂ ਪ੍ਰੇਰ ਦਿੱਤਾ, ਫਿਰ ਮੋਹ ਕਰ ਬੈਠੀ, ਭਗਤੀ ਵਾਲੇ ਪਾਸੇ ਜਾਣ ਲੱਗਾ, ਮੋਹ ਕਰ ਗਈ, ਅੱਧੀ ਗਣ ਲਈ। ਇਸ ਲਈ ਥੋੜ੍ਹੀਆਂ ਮਾਵਾਂ ਨੇ ਸੰਸਾਰ ਜਿਹੜੀਆਂ ਕਹਿੰਦੇ ਨੇ ਮੇਰਾ ਪੁੱਤਰ ਸਾਧ ਬਣੇ, ਸੰਤ ਬਣੇ, ਬ੍ਰਹਮ ਗਿਆਨੀ ਬਣੇ। ਹਰ ਕੋਈ ਕਹਿੰਦੀ ਆ ਡਾਕਟਰ ਬਣੇ, ਵਕੀਲ ਬਣੇ, ਬੋਲੇ ਸਾਰੀ ਉਮਰ ਝੂਠ, ਸੱਚਿਆਂ ਨੂੰ ਚੜਾਵੇ ਫਾਂਸੀ। ਹਾਂਜੀ, ਇਹੋ ਜਿਹੀਆਂ ਇੱਛਾਵਾਂ ਬਹੁਤ ਸਾਰੇ ਸੰਸਾਰ ਦੀਆਂ, ਮੰਨ ਲਓ ਵੀ ਬਹੁਤ ਤਾਤ ਵਿੱਚ ਉਹਨਾਂ ਮਾਵਾਂ ਦੀਆਂ ਇੱਛਾਵਾਂ ਨੇ। ਕੋਈ ਨਹੀਂ ਕਹਿੰਦੀ ਕਬੀਰ ਦੀ ਮਾਂ ਲੜਦੀ ਹੋ ਰਹੀ ਸਾਰਾ, ਇਹ ਕਿੱਥੋਂ ਸਾਧ ਬਣ ਗਿਆ ਹੈ, ਗਾਲਾਂ ਕੱਢਦੀ ਰਹੀ। ਸਾਤ ਸੂਤ ਇਹਨੂੰ ਮੁੰਡੀਏ ਖੋਏ, ਮੁੰਡੀਆ ਕਿਉਂ ਨਾ ਮੋਇਓ ਮੋਇਓ। ਅਤੇ ਸੁਣੋ ਦਰਾਣੀ, ਸੁਣੋ ਜਠਾਣੀ, ਅਤੇ ਅਚਰਜ ਇੱਕ ਭਇਓ। ਬੜੀ ਚਰਜ ਦੀ ਗੱਲ ਆ, ਮੁੰਡਾ ਕਿੱਧਰ ਨੂੰ ਤੁਰ ਗਿਆ ਮੇਰਾ, ਸਾਧਾਂ ਦੇ ਮਗਰ ਲੱਗ ਗਿਆ। ਹਮਕੋ ਚਾਬਣ ਉਨਕੋ ਰੋਟੀ, ਅਤੇ ਸਾਨੂੰ ਤਾਂ ਕਹਿੰਦੇ ਵੀ ਚੱਲ ਦਾਣੇ ਚੱਬ ਕੇ ਸਬਰ ਕਰ ਲਓ, ਉਹਨਾਂ ਨੂੰ ਕਿਉਂ ਗਾਤੇ ਰੋਟੀ ਦਿੰਦਾ। ਇਉਂ ਜਿਹੜਾ ਸੀ ਭਾਈ ਬਿਰਲੀਆਂ ਨੇ ਉਹ ਮਾਵਾਂ ਜਿਹੜੀਆਂ ਇਸ ਪਾਸੇ ਲਾਉਂਦੀਆਂ ਨੇ, ਕਰੋ ਕਿਰਪਾ।
ਗੁਰਮੁਖ ਸਤਿਗੁਰ ਵਾਹ, ਸ਼ਬਦ ਸਲਾਹੀ ਹੈ।
ਗੁਰਮੁਖ ਸਤਿਗੁਰ ਵਾਹ,
ਸਤਿਗੁਰ ਸਤਿਗੁਰ ਵਾਹ।
ਤੁਹਾਨੂੰ ਉਹ ਮਾਤਾ ਚੱਬਿਆਲੀ ਦਾ ਇੱਕ ਸਾਖੀ ਯਾਦ ਆ ਨਾ, ਪੁੱਤਰ ਲੈਣ ਵਾਸਤੇ ਆਈ ਹਰਗੋਬਿੰਦ ਸਾਹਿਬ ਕੋਲ, ਸਤਿਗੁਰੂ ਕਹਿਣ ਲੱਗੇ ਤੇਰੇ ਤਾਂ ਹੈ ਹੀ ਨਹੀਂ ਕਰਮਾਂ 'ਚ, ਕਈ ਜਨਮ ਨਹੀਂ ਹੈਗਾ, ਤੂੰ ਇਹ ਜਨਮ ਦੀ ਗੱਲ ਕੀ ਕਰਦੀ ਹੈ। ਨਿਰਾਸ਼ ਹੋ ਕੇ ਮੁੜ ਚੱਲੀ। ਭਾਈ ਗੁਰਦਾਸ ਸਾਹਿਬ ਜਿਹੜੇ ਧੰਨ ਕਹਿੰਦੇ ਨੇ ਮਾਂ ਨੂੰ, ਅਤੇ ਇਹ ਇਹਨਾਂ ਨੂੰ ਮਿਲ ਪਈ ਭਾਈ ਗੁਰਦਾਸ ਜੀ ਨੂੰ। ਮਾਂ ਕੀ ਗੱਲ ਗਈ ਸੀ ਗੁਰਦਾਰ ਵੱਲ ਨੂੰ, ਤੂੰ ਤਾਂ ਕੁਛ ਉਦਾਸੀ ਵਿੱਚ ਆ ਰਹੀ ਹੈ, ਇੱਧਰ ਨੂੰ ਗਏ ਤਾਂ ਖੁਸ਼ ਹੋ ਕੇ ਆਉਂਦੇ ਨੇ, ਤੇਰੀ ਉਦਾਸੀ ਦਾ ਕੀ ਕਾਰਨ ਹੈ? ਕਹਿੰਦੀ ਸਤਿਗੁਰਾਂ ਨੇ ਜਵਾਬ ਦੇ ਦਿੱਤਾ, ਹੈ ਨਹੀਂ ਤੇਰੇ ਕਰਮਾਂ 'ਚ ਔਲਾਦ। ਭਾਈ ਗੁਰਦਾਸ ਜੀ ਗੁਰਮੁਖ ਥੇ, ਕਹਿਣ ਲੱਗੇ ਭੋਲੀਏ ਜਾ ਮੁੜ ਕੇ ਉੱਥੇ ਹੀ ਆਖ ਉਹਨਾਂ ਨੂੰ, ਜੇ ਕਰਮਾਂ 'ਚ ਨਹੀਂ ਤਾਂ ਮੇਰਾ ਕੀ ਕਸੂਰ ਆ, ਤੁਸੀਂ ਨਹੀਂ ਲਿਖਿਆ, ਜੇ ਉਦੋਂ ਤੁਸੀਂ ਲਿਖਣਾ ਭੁੱਲ ਗਏ ਹੁਣ ਲਿਖਦੇ ਹੋ। ਇਉਂ ਕਹਿ ਜਾ ਕੇ ਉਹਨਾਂ ਨੂੰ ਬੜੀ ਚਾਹ ਨਾਲ ਪਰਤਾ ਹੀ, ਫਿਰ ਜੁਗਤੀ ਮਿਲ ਗਈ। ਆ ਕੇ ਕਹਿਣ ਲੱਗੇ ਮਹਾਰਾਜ ਠੀਕ ਤੁਸੀਂ ਕਿਹਾ, ਮੇਰੇ ਕਰਮਾਂ ਵਿੱਚ ਹੈ ਨਹੀਂ ਪੁੱਤਰ, ਨਾ ਪਿਛਲੇ ਅਗਲੇ ਜਨਮਾਂ ਵਿੱਚ ਵੀ ਕੋਈ ਹੈ ਨਹੀਂ, ਅਤੇ ਮੇਰਿਆਂ 'ਚ ਕੀ ਕਸੂਰ ਹੈ, ਲਿਖਿਆ ਤੁਸੀਂ ਨਹੀਂ ਅਤੇ ਹੁਣ ਲਿਖ ਦਿਓ। ਸਤਿਗੁਰੂ ਹੱਸ ਪਏ, ਕਹਿੰਦੇ ਗੁਰਦਾਸ ਨੇ ਕਰਿਆ ਕੰਮ ਸਾਰਾ, ਹੈ ਤੋਂ ਲੈ ਹੀ ਆ ਜੁਗਤੀ, ਚੱਲ ਲਿਆ ਵੀ ਫਿਰ ਕਲਮ ਅਤੇ ਲਿਖ ਦਈਏ। ਫਿਰ ਜਦੋਂ ਲੱਗੇ ਲਿਖਣ, ਘੋੜੇ 'ਤੇ ਬੈਠੇ ਸੀ, ਘੋੜੇ ਦੀ ਬਾਗ ਫਾਲੀ ਨਹੀਂ ਜਾਂਦੇ ਜੀ, ਰੋਕ ਲਿਆ ਮਹਾਰਾਜ ਨੂੰ, ਜਾਂਦਿਆਂ ਨੂੰ ਰਕਾਬ 'ਚ ਪੈਰ ਪਾਇਆ ਹੋਇਆ, ਘੋੜੇ 'ਤੇ ਚੜ੍ਹੇ ਮਹਾਰਾਜ ਜੀ ਲਿਖਣ ਲੱਗੇ ਨੇ। ਜਦੋਂ ਏਕਾ ਪਾਉਣ ਲੱਗੇ ਅਤੇ ਨਾਲ ਥੋੜ੍ਹਾ ਹਿੱਸਾ ਘੋੜੇ ਨੇ ਵੀ ਪਾਤਾ, ਉਹਨੇ ਆਪਣਾ ਦੁੰਬ ਹਿਲਾਇਆ ਅਤੇ ਇੱਕ ਦੀ ਬਜਾਏ ਸਾਤਾ ਬਣ ਗਿਆ ਅਤੇ ਸੱਤ ਹੋਏ। ਮਹਾਰਾਜ ਜੀ ਕਹਿੰਦੇ ਲੈ ਮਾਂ ਇੱਕ ਨੂੰ ਭਾਲ ਦੀ, ਸੱਤ ਹੋ ਗਏ ਨੇ, ਹੁਣ ਕੋਈ ਸਾਧ ਬਣਾ ਦੀਏ, ਅਸੀਂ ਵੀ ਸਿੱਖ ਬਣਾ ਦਈਏ, ਸਾਨੂੰ ਦੇ ਦੇ ਕੋਈ। ਲੈ ਤੁਹਾਨੂੰ ਕਿਹੜਾ ਦੇ ਦਿਆਂ, ਇੱਕ ਹਲ ਵਾਹੂਗਾ, ਇੱਕ ਗੱਡਾ ਚਲਾਊਗਾ, ਇੱਕ ਸਾਡੀ ਸੇਵਾ ਕਰਿਆ ਕਰੂਗਾ, ਸਾਰੇ ਆਪਾਂ ਆਪਣੇ ਕੰਮਾਂ 'ਚ ਗਿਣਤੇ, ਤੈਨੂੰ ਕਿਹੜਾ ਦੇ ਦਈਏ। ਇਸ ਤਰ੍ਹਾਂ ਸਤਸੰਗਤ ਸਾਧ ਨਹੀਂ ਬਣਾਉਣ ਲਈ, ਕੋਈ ਸੰਤ ਬਣਾਉਣ ਵਾਸਤੇ, ਗੁਰਸਿੱਖ ਬਣਾਉਣ ਵਾਸਤੇ ਨਹੀਂ ਤਿਆਰ। ਚੱਲ ਗੁਰਮੁਖ ਪੜ੍ਹੋ ਹੁਣ। ਗੁਰਮੁਖ ਸਤਿਗੁਰ ਵਾਹ,
ਗੁਰਮੁਖ ਸਤਿਗੁਰ ਵਾਹ,
ਸ਼ਬਦ ਸਲਾਹੀ ਹੈ,
ਸ਼ਬਦ ਸਲਾਹੀ ਹੈ।
ਗੁਰਮੁਖ ਜਿਹੜੇ ਨੇ ਨਾ ਭਾਈ, ਜੋ ਵਾਹ ਕੌਣ ਹੈ ਵਾਹਿਗੁਰੂ, ਅਤੇ ਗੁਰਵਾਹ ਗੁਰਵਾਹ ਨਾ ਲਾ ਲਓ, ਫਿਰ ਅਰਥ ਬਣ ਜੂ ਠੀਕ। ਗੁਰਮੁਖ ਜਿਹੜੇ ਨੇ ਜੋ ਸਤਿ ਸਰੂਪ ਗੁਰੂ ਵਾਹਿਗੁਰੂ ਹੈ ਨਾ, ਉਹਦੇ ਸ਼ਬਦ ਦੀ ਸਲਾਹੁਣਾ ਕਰਦੇ ਨੇ, ਉਹਦੀ ਸਿਫਤ ਕਰਦੇ ਨੇ। ਹਾਂ, ਜੋ ਸਤਿਗੁਰੂ ਸੱਤ ਜਾਂ ਇਉਂ ਅਰਥ ਵੀ ਟਕਸਾਲ 'ਚ ਕਰ ਲਏ ਜਾਂਦੇ ਨੇ। ਸੱਤ ਕੌਣ ਹੈ? ਜੋ ਪਰਮੇਸ਼ਰ ਹੈ। ਗੁਰ ਜੋ ਚੇਤਨ ਹੈ। ਵਾਹ ਜੋ ਚਰਜ ਰੂਪ ਵਾਹਿਗੁਰੂ ਹੈ। ਅਤੇ ਉਹਦਾ ਜਿਹੜਾ ਸ਼ਬਦ ਹੈ ਗੁਰਮੁਖ ਭਾਈ ਉਹਨੂੰ ਸਲਾਹੁੰਦੇ ਨੇ। ਹਾਂਜੀ, ਕਰੋ ਕਿਰਪਾ।
ਗੁਰਮੁਖ ਸਿਫਤ ਸਲਾਹ ਸੱਚੀ ਪਾਤਸ਼ਾਹੀ ਹੈ।
ਪਾਤਸ਼ਾਹੀ ਹੈ ਸਾਡੇ ਕੋਲ,
ਪਾਤਸ਼ਾਹੀ ਹੈ।
ਪੱਪੇ ਨੂੰ ਕਹਿੰਦਾ ਪਾਤਸ਼ਾਹੀ ਹੈ, ਪਾਤਸ਼ਾਹੀ ਹੈ ਨਹੀਂ,
ਹਾਂ ਪਾਤਸ਼ਾਹੀ ਹੈ।
ਗੁਰਮੁਖ ਸਿਫਤ ਸਲਾਹ,
ਗੁਰਮੁਖ ਸਿਫਤ ਸਲਾਹ
ਸੱਚੀ ਪਾਤਸ਼ਾਹੀ ਹੈ,
ਸੱਚੀ ਪਾਤਸ਼ਾਹੀ ਹੈ।
ਭਾਈ ਗੁਰਮੁਖਾਂ ਨੂੰ ਸੱਚੀ ਪਾਤਸ਼ਾਹੀ ਕਿਹੜੀ ਆ? ਉਹ ਪਰਮੇਸ਼ਰ ਦੀ ਸਿਫਤ, ਇਹੀ ਸੱਚੀ ਪਾਤਸ਼ਾਹੀ ਹੈ, ਇਹ ਉਹਨਾਂ ਨੂੰ ਮਿਲੀ ਹੈ। ਜਿਸਨੂੰ ਬਖਸ਼ੇ ਸਿਫਤ ਸਲਾਹ, ਆਉਂਦਾ ਨਾ ਜਪਜੀ ਸਾਹਿਬ, ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਸਿਫਤ ਕਰਨੀ ਸੱਚੀ ਪਾਤਸ਼ਾਹੀ ਹੈ, ਇਹ ਉਹਨਾਂ ਨੂੰ ਪ੍ਰਾਪਤ ਹੈ। ਸਿਫਤੀ ਦੀ ਸਿਫਤ ਕਰਦੇ ਨੇ ਅਤੇ ਪਾਤਸ਼ਾਹੀ ਹੈ।
ਗੁਰਮੁਖ ਸੱਚ ਸੁਨਾਹ ਦਾਦ ਇਲਾਹੀ ਹੈ।
ਸੁਨਾਹ ਕਹਿੰਦੇ ਨੇ ਸੰਜੋਅ ਨੂੰ, ਸੰਜੋਅ ਕੀ ਹੁੰਦੀ ਆ? ਲੋਹੇ ਦੀ ਵਰਦੀ। ਗੁਰਮੁਖਾਂ ਦੇ ਕੋਲ ਸੱਚ ਨਾਮ ਰੂਪੀ ਸੰਜੋਅ ਪਹਿਨੀ ਹੋਈ ਹੈ। ਹਾਂਜੀ, ਸੋ ਜਾ ਕਹੋ ਰਾਖਾ ਰਾਖਣ ਹਾਰ ਅਤੇ ਸਕਾਮ ਕਰੇ ਨਿਰੰਕਾਰ, ਇਹ ਕਿਉਂਕਿ ਉਹਨਾਂ ਕੋਲ ਕੀ ਸੁਨੋਹ ਹੈ? ਰਾਮ ਕਵਚ ਦਾਸ ਕਾ ਸੁਨਾਹ, ਨਾ ਪਰਮੇਸ਼ਰ ਦਾ ਨਾਮ ਹੀ ਉਹਨਾਂ ਲਈ ਸੱਚੀ ਸੰਜੋਅ ਹੈ, ਇਹ ਉਹਨਾਂ ਨੇ ਪ੍ਰਾਪਤ ਹੈ। ਦਾਦ ਇਲਾਹੀ ਹੈ,
ਦਾਦ ਇਲਾਹੀ ਹੈ,
ਇਹ ਕਿੱਥੋਂ ਮਿਲੀ ਹੈ ਸੰਜੋਅ ਸੱਚੇ ਨਾਮ ਦੀ? ਦਾਤ ਇਲਾਹੀ ਹੈ, ਦਾਤ ਦਾ ਅਰਥ ਦਾਤ, ਇਲਾਹੀ ਧੁਰੋਂ ਮਿਲੀ ਆ, ਇਲਾਹੀ ਹੈ ਭਾਈ ਇਹ ਦਾਤ ਨਾਮ ਦੀ, ਕਿਸੇ ਕਵੀ ਕੋਲੋਂ ਨਹੀਂ ਮਿਲਦੀ, ਇਹ ਇਲਹਾਮ ਹੈ, ਇਲਹਾਮ, ਇਲਾਹੀ ਦਾ ਇਲਹਾਮ। ਇਲਹਾਮ ਕੀ ਹੁੰਦਾ? ਜੋ ਧੁਰ ਤੋਂ ਉਤਰਿਆ ਵਿਆ ਹੋਵੇ, ਧੁਰ ਕੀ ਬਾਣੀ ਆਈ ਹੈ ਨਾ ਇਲਾਹੀ, ਤਾਂ ਇਹਨੂੰ ਕਹਿੰਦੇ ਇਲਾਹੀ ਬਾਣੀ, ਇਲਾਹੀ ਦਾਤ ਹੈ ਬਾਣੀ ਦੀ। ਸੱਚੇ ਪਾਤਸ਼ਾਹ ਨੇ ਸਾਨੂੰ ਹਰ ਪੱਖ ਤੋਂ ਸਾਡੀ ਰੱਖਿਆ ਕਰਨ ਵਾਲੀ ਸੰਜੋਅ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਸੰਜੋਅ ਹੈ।
ਗੁਰਮੁਖ ਗਾਡੀ ਰਾਹ ਸੱਚ ਨਵਾਹੀ ਹੈ।
ਰਾਹ
ਰਾਹ
ਔਂਕੜਨ, ਹਾਂਜੀ, ਗੁਰਮੁਖ ਗਾਡੀ ਰਾਹ,
ਗੁਰਮੁਖ ਗਾਡੀ ਰਾਹ
ਸੱਚ ਨਿਭਾਹੀ ਹੈ,
ਸੱਚ ਨਿਭਾਹੀ ਹੈ,
ਔਂਕੜ ਹੈ, ਹਾਂਜੀ, ਸਾਡੇ ਕੋਲ ਸੱਚ ਹੈ,
ਔਂਕੜੇ
ਸੱਚ, ਸੱਚ ਨਿਭਾਹੀ ਹੈ, ਪੜੋ
ਸੱਚ ਨਿਭਾਹੀ,
ਗੁਰਮੁਖ ਗਾਡੀ ਰਾਹ। ਫਿਰ ਗੁਰਮੁਖ ਜਿਹੜੇ ਨੇ ਪਾਈ ਗੱਡੀ ਰਾਹ ਕੀ ਹੈ? ਸਿੱਧਾ ਰਸਤਾ ਗੁਰਮਤ ਦਾ, ਹਾਂਜੀ, ਤਾਂ ਇਉਂ ਜਿਹੜੇ ਨੇ ਨਾ ਕੰਨ ਪੜਾਉਣ ਦੀ ਲੋੜ, ਸਿੱਧਾ ਰਸਤਾ ਨਾ, ਮਿੱਠਾ ਅੰਮ੍ਰਿਤ ਮਿਲਦਾ ਕਿੰਨਾ ਸੌਖਾ, ਸੋ ਨਾ ਘਰ ਬਾਰ ਛੱਡਣ ਦੀ ਲੋੜ ਰੋਗ ਰਿਸ਼ਤ ਵਿੱਚ, ਅਤੇ ਇਵੇਂ ਜਿਹੜਾ ਅਸੀਂ ਨਾ ਰੁੰਡ ਮੁੰਡ ਹੋਣ ਦੀ ਲੋੜ, ਅਤੇ ਇਸ ਕਰਕੇ ਬਹੁਤ ਸੌਖਾ ਰਸਤਾ, ਨਿਭਾ ਲਈਏ ਇਹਨੂੰ, ਸੱਚ ਨੂੰ, ਸੱਚ ਨਿਭਾਹੀ ਹੈ,
ਸੱਚ ਨਿਭਾਹੀ,
ਹਾਂ, ਸੱਚ ਨੂੰ ਪਹੁੰਚਾ ਦਿੰਦਾ ਰਸਤਾ, ਜੇ ਤਾਂ ਤੁਰੇ ਕੋਈ ਤੁਰਨ ਵਾਲੇ ਰਸਤੇ 'ਤੇ ਨਾ, ਗੁਰਮਤਿ ਗਾਡੀ ਰਾਹ 'ਤੇ ਜੋ ਗੁਰੂ ਨਾਨਕ ਸਾਹਿਬ ਨੇ ਚਲਾਇਆ, ਤੁਰ ਤੁਰ ਕੇ ਭਾਈ ਪਹੁੰਚ ਜਾਂਦੇ ਨੇ ਆਪਣੇ ਦਰ 'ਤੇ, ਨਿਜ ਸਰੂਪ ਵਿੱਚ ਪਹੁੰਚ ਜਾਂਦੇ ਨੇ।
ਗੁਰਮੁਖ ਮਤ ਅਗਾਹ ਗਾਹਣ ਗਾਹੀ ਹੈ।
ਗੁਰਮੁਖਾਂ ਦੀ ਜਿਹੜੀ ਮਤ ਹੈ ਬਹੁਤ ਭਾਈ ਅਗਾਹ ਡੂੰਘੀ ਹੈ, ਕਿਉਂਕਿ ਆ ਉਹ ਹੁਣ ਸੰਸਾਰਾਕਾਰ ਬਿਰਤੀ ਤਾਂ ਹੈ ਨਹੀਂ, ਸੰਸਾਰਾਕਾਰ ਬਿਰਤੀ ਤਾਂ ਹਰ ਕੋਈ ਜਿਹੜਾ ਹੈ ਮਾਪ ਸਕਦਾ, ਇਹਦੀ ਕਿੰਨੀ ਕੁ ਇੱਛਾ ਕੀ ਕਰ ਰਿਹਾ, ਅਤੇ ਉਹ ਤਾਂ ਜਾਚੀ ਜਾਂਦੀ ਹੈ, ਮਾਪੀ ਜਾਂਦੀ ਹੈ। ਇਹ ਜਿਹੜੀ ਮਤ ਹੈ ਇਹ ਤਾਂ ਆਤਮ ਸ਼ੈਣੀ ਹੈ, ਆਤਮਾ ਨੂੰ ਕੌਣ ਕੋਈ ਮਾਪੇਗਾ, ਕੌਣ ਕੋਈ ਤੋਲੇਗਾ, ਅਗਾਹ ਡੂੰਘੀ ਹੈ ਬਹੁਤ, ਗਾਹੀ ਵੀ ਨਹੀਂ ਜਾਂਦੀ, ਅਤੇ ਨਾ ਇਹ ਜਿਹੜੀ ਕਿਸੇ ਦੇ ਪਕੜ 'ਚ ਆਉਂਦੀ ਆ, ਗਾਹਣ ਨਾ ਮੈਂ ਪਕੜਦਾ, ਪਕੜੀ ਤਾਂ ਪਕੜੀ ਨਹੀਂ ਜਾਂਦੀ, ਕਿ ਕੋਈ ਕਿਹਦੇ ਨਾਲ ਇਹਨੂੰ ਬਰਾਬਰਤਾ ਦੇਵਾਂਗੇ, ਕਿਸੇ ਨਾਲ ਕੰਪੇਅਰ ਕਰਾਂਗੇ, ਐਸੀ ਮੱਤ ਆ ਉਹਨਾਂ ਦੀ ਭਾਈ, ਅਚਲ ਮੱਤ ਹੈ ਅਤੇ ਅਗਾਹ ਵੀ ਹੈਗੀ ਆ।
ਗੁਰਮੁਖ ਬੇਪਰਵਾਹ ਨਾ ਬੇਪਰਵਾਹੀ ਹੈ।
ਅਤੇ ਗੁਰਮੁਖ ਬੇਪਰਵਾਹ ਨੇ, ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ, ਕਿਉਂਕਿ ਕਿਸੇ ਦੇ ਅਧੀਨ ਨਹੀਂ ਨਾ ਹੈਗੇ। ਪਰਵਾਹ ਤਾਂ ਉਦੋਂ ਹੁੰਦੀ ਆ ਜਦੋਂ ਕਿਸੇ ਕੋਈ ਅਧੀਨ ਹੋਵੇ, ਅੰਡਰ ਹੋਵੇ ਕਿਸੇ ਦੇ, ਉਹਦੀ ਪਰਵਾਹ ਜ਼ਰੂਰ ਹੋਵੇਗੀ। ਮੈਂ ਆ ਮੇਰਾ ਕੰਪਨੀ ਦਾ ਬੌਸ ਹੈ ਜੀ, ਅਤੇ ਉਹਦੀ ਪਰਵਾਹ ਹੈਗੀ ਆ ਨਾ, ਕਰੂਗਾ ਹਰ ਕੋਈ, ਬੌਸ ਦੀ ਮੰਨੇਗਾ, ਉਹ ਸਭ ਦਾ ਹੀ ਬੌਸ ਹੈ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਬੇਪਰਵਾਹ ਨੇ। ਤਦੇ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਹੈ, ਬੇਪਰਵਾਹ ਸਦਾ ਰੰਗ ਹਰ ਕੋ ਜਾ ਕੋ ਪਾਖ ਸੁਆਮੀ। ਉਹ ਉਹਨਾਂ ਦਾ ਬੌਸਾਂ ਦਾ ਬੌਸ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਪੱਖ 'ਤੇ ਹੈ, ਕਾਹਦੀ ਪਰਵਾਹ ਫਿਰ ਉਹਨਾਂ ਨੂੰ ਭਾਈ, ਕਿਸੇ ਗੱਲ ਦੀ ਕੋਈ ਪਰਵਾਹ ਨਹੀਂ। ਅਤੇ ਅੱਗੇ ਫਿਰ ਨਾਲੇ ਕਹੇ ਤਾਂ ਨਾ ਬੇਪਰਵਾਹੀ ਹੈ। ਸੋ ਜਿਹੜੇ ਬੇਪਰਵਾਹੀ ਕਿਸੇ ਮਾੜੇ ਕੰਮ ਵਿੱਚ ਬੇਪਰਵਾਹੀ ਨਹੀਂ ਕਰਦੇ, ਉੱਥੋਂ ਬੇਪਰਵਾਹੀ ਨਾ, ਉੱਥੋਂ ਬੇਪਰਵਾਹ ਹੋ ਕੇ ਨਹੀਂ ਜ਼ਿੰਦਗੀ ਚੱਲਦੇ। ਹਾਂਜੀ, ਵੀ ਕਿਸੇ ਕੰਮ ਦਾ ਜਿਹੜਾ ਅਸੀਂ ਮਾੜੇ ਕਰਮ ਦੇ ਵਿੱਚ, ਜਾਂ ਇਸ ਗੱਲ ਦੀ ਕਦੇ ਬੇਪਰਵਾਹੀ ਨਹੀਂ ਕਰਦੇ, ਅੱਜ ਅੰਮ੍ਰਿਤ ਵੇਲਾ ਖੁੰਝੇ ਗਿਆ ਜੀ, ਹੋ ਗਈ ਨਾ ਲਾਪਰਵਾਹੀ। ਸੋ ਇਹ ਨਾ ਬੇਪਰਵਾਹੀ ਹੈ, ऐसी बेपरवाही ने इन्हों को अपने अमृत वेला कदे त्याग नहीं करनगे। फिर नितनेम पुछया जी नितनेम कर लेंदा है कदे कदे, हाँ जी, ते रोटी जिन्ने वाले मर्जी कहती यह जी बेपरवाही नहीं इन्हों को, हाँ ना बेपरवाही है, ये दोनों ना बेपरवाह ने मजाल है कितने अपने निजम च भंग पैन देन, ना अमृत वेला खुंजन देना, ना नितनेम खुंजन देना, चंगो होर वध करने, तो इस तरह उन्हों की भाई इधरों बेपरवाह नहीं कदे होंगे, लापरवाह नहीं कदे होंगे, कदे कहेंगे भई अज गुरुआ के दर्शन नहीं होए, ये भी बेपरवाही हो जाती है ना, अज तो पूछा महीना हो गया अच्छे संगरान जावे, यह जी बेपरवाही नहीं कदे, रोज़ दर्शन कर रह नहीं सकते, चखर चांगी मीहू वरसा भी गुर देख जाई जाते ने देख, नहीं लापरवाह होंगे, सो यह जी बेपरवाही नहीं उन्होंने कोल हैगी, तो उंज बेपरवाह ने, बेपरवाह मनुख कदों हों भाई जो कुशामद ना हो, जे कुशामद है ना तो किसी परवाह चाहना पेगा, तो कुशामद कदों हों जो किसी चीज़ की खाश हो, खाश तो खुशामद जन्म लेंदी है, जे खाश है कोई शह जो किसी को मतलब होगा ना वो चापलूसी करूगा जरूर, जिन्ना चिर मिल नहीं जाती वो खुशामद है, उत्थे जिन्ना चिर खुशामद नहीं ना है तो फिर वो समझा नहीं किसी कुछ भी, तो मैं की लैना जे तो पता भी इतों कोई मिलना नहीं, पर करके लंघूगा जो देखा तो कुछ लैना है आप मुड़े आके फिर अग अगे अगे खड़ूगा तो फतेह बुलाऊगा, नहीं फतेह मनने की बजाय परा मूँह करके लंघूगा, इं खास ही खुशामद है, जे खुशामद है सतसंग जी महापुर क्या कहते संत पंडरा वाले से संत जरनैल सिंह जी कहते जे जिंदगी खुशामद आ गई जिंदगी की मौत है, खुशामद भरिया जिंदगी नहीं होंगी, मौत वाला जीवन होंगे, वो धरती ते जौंदे मुड़दे तुरे होंगे ने, मौत है उन्होंने, सो इसलिए बेपरवाह ने भाई वह करो कृपा नहीं किसी की खुशामद कर दे,
गुरमुख पूरा तोल न तोलन तोली है,
ते पूरे होंगे ने तोल च, ते कोई ना आख घट पूरा पाई है, नहीं घट होंगे सदा ही पूरे होंगे ने, कहते तोल के वेखो भजन घटूगा नहीं उन्होंने, करके विखाया गुरमुख प्यारिया ने जो जिंदे सुखे उन्होंने फांसी की सज़ा दे सुना दी ना, जो किसी ने मौत की कोई सज़ा सुना दे तो घटदा, फिर वो रोटी घट जाती है, शरीर घट जाता, जोख देने उन्होंने फांसी जिदन देनी उदन भी जोख देने, जिदन सज़ा सुना दी डॉक्टर आ भजन जोखदा उन्होंने भी मौत सन की सज़ा सुनाई है तो घटिया तो नहीं, तो कई बार बदन की गल हो जाती है, खून जड़ा है एवं शरीर फुलन लग जाता पूरा ना रहे घटेंगे जा बदन गए, जिनी बारी डॉक्टर जोखते रहे भजन पूरा, वो कहने लगे पहले फांसी देने लगे जिन्हों का भजन पूरा आ रहा, जिदन फांसी देनी सी ना तो जोखिया देने तो पहला पूरा ना कटिया ना बदया, हूँ बकरी है उन्होंने खूब जड़े ने खुराक उन्होंने खुवाई जाओ पत्ते खुवाने की बजाय ना चलो उन्होंने होर बढ़िया खुराक भी खुवाओ नुहा निहारियाँ खुवाओ, पर एक बारी शेर मुड़ों नहीं लंघा दो तो फिर बकरी जोखे हो पूरी उतरती अग करती है, सो कदे पूरी नहीं होगी, सारी खाधी खुराक जी है गई वो क्यों मौत दी उन्हें शेर मुड़े आने घट गई बेचारी, इस करके भाई गुरमुख जड़े ने ना पूरे होंगे ने तोल च कदे नहीं घटते, तो ना तोलन तोली है ना कोई तकड़ी बनिया जी उन्होंने तोल सके, हाँ तोलन आम तकड़ी का, चलो
गुरमुख पूरा बोल न बोलन बोली है,
बोल जड़ा बोलना पूरा बोलना उन्होंने अदू पहली कहता अधूरा बोलना ही नहीं, और जड़ा बोलता पूरा होगा, जे कहता है वहाँ तपे तो महाराज मीह पिया ही नहीं, सारे कहते मैं मीह पवूंगा खडूर साहब, सारे जन उत्थे खहरे से कट्ठे होकर कदे दुआले हुए से मीह पवा बई, पर ਗੁਰੂ ਮਹਾਰਾਜ ਅਜੇ ਗੁਰੂ ਨਹੀਂ ਬਣੇ ਗੁਰੂ ਅਮਰਦਾਸ ਜੀ, ਅਤੇ ਕਹਿਣ ਲੱਗੇ ਜੇ ਇਹਨੂੰ ਤਪਨ ਕੱਢੋ ਬਾਹਰ ਤਾਂ ਮੀਂਹ ਪਵਾ ਦਈਏ ਅਸੀਂ, ਅਤੇ ਪਵਾ ਮਹਾਰਾਜ ਦੇ ਜਿਹੜਾ ਸਿੱਖਿਆ ਤਾਂ ਅਜੇ ਗੁਰੂ ਅਮਰਦਾਸ ਜੀ ਸਿੱਖੇ ਨੇ, ਅਜੇ ਗੁਰੂ ਨਹੀਂ ਨਾਲੇ ਬਣੇ ਸੀ ਕਿ ਮੇਰੇ ਗੁਰੂ ਨੂੰ ਤੁਸੀਂ ਬੰਜਾ ਕੱਟ ਕੇ ਬਾਹਰ ਕਢਾ ਤਾ ਗੁਰੂ ਅੰਗਦ ਸਾਹਿਬ ਜੀ ਦਾ, ਖਹਿ ਰਹੇ ਹੋ ਨਹਿਰੇ ਹੀ ਰਹਿ ਗਏ ਨਾ, ਅਤੇ ਇਸ ਕਰਕੇ ਮਹਾਰਾਜ ਜੀ ਨੇ ਜਿਹੜਾ ਸੀ ਗੁਰੂ ਅਮਰਦਾਸ ਜੀ ਸਿੱਖ ਸੀ, ਕਹਿੰਦੇ ਮੀਂਹ ਤਾਂ ਅਸੀਂ ਪਵਾ ਦੇਣਾ ਤੁਹਾਡੇ ਤਪੇ ਤੋਂ ਪਵਾ ਕੇ ਦਿਖਾਓ, ਅਤੇ ਕਹਿੰਦੇ ਐਂ ਕਰੋ ਇਹ ਤਪੇ ਦਾ ਇੱਕ ਕੰਗ ਤੋੜ ਕੇ ਲੈ ਜਾਓ ਜਿੱਧਰ ਤਪੇ ਨੂੰ ਘੜੀਸ ਕੇ ਲੈ ਜਾਓਗੇ ਨਾ ਜਿੱਧਰ ਮੀਂਹ ਪੈ ਜਾਊਗਾ। ਸੋ ਉਸ ਵੇਲੇ ਸਾਰੇ ਝੁੰਮੜ ਕੇ ਖੈਰੇ ਇਕੱਠੇ ਹੋ ਕੇ ਤਾਂ ਹੀ ਨਹਿਰੇ ਗਿਆ ਸੀ, ਕੋਈ ਕਿਤੇ ਨੂੰ ਕੋਈ ਘੜੀਸ ਕੋਈ ਧੂਕੜੀ ਵਿੱਚ ਕਿਸੇ ਨੇ ਬਾਂਹ ਖਿੱਚ ਲਈ ਜਿੱਧਰ ਲੈ ਕੇ ਮੀਂਹ ਪੈ ਗਿਆ, ਸੋ ਕੋਈ ਜੋ ਤੋੜ ਲਿਆ ਉੱਧਰ ਪਈ ਜਾਵੇ। ਪਰ ਇਸ ਗੱਲ ਦਾ ਜਦੋਂ ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਲੱਗਿਆ ਵੀ ਸਾਡੇ ਸਿੱਖ ਅਮਰਦਾਸ ਜੀ ਨੇ ਆਹ ਕੰਮ ਕਰਾਤਾ, ਧਾਰਨਾ ਵੀ ਕੀਤੀ, ਇਉਂ ਹੈ ਭਾਈ ਉਹਨਾਂ ਦਾ ਬੋਲ ਪੂਰਾ ਹੀ ਹੁੰਦਾ, ਜੋ ਕਹਿ ਦਿੱਤਾ ਨਾ ਤਾਂ ਪੂਰਾ ਹੁੰਦਾ। ਤਾਂ ਹੀ ਤਾਂ ਬਾਣੀ 'ਚ ਕਿਹਾ ਸੰਤ ਦੀ ਨਿਸ਼ਾਨੀ ਕੀ ਹੈ, ਗੁਰਮੁਖ ਦੀ ਨਿਸ਼ਾਨੀ ਕੀ ਹੈ, ਸੂਰ ਬੀਰ ਬਚਨ ਕੇ ਬਲੀ, ਉਹ ਬਚਨਾਂ ਦੇ ਬਲੀ ਹੁੰਦੇ ਨੇ, ਸੂਰਮੇ ਹੁੰਦੇ ਨੇ, ਜੋ ਬਚਨ ਕਹਿਤਾ ਸੱਤ ਹੋ ਕੇ ਰਹੇਗਾ। ਇਸ ਕਰਕੇ ਭਾਈ ਪੂਰਾ ਬੋਲ ਹੈ ਉਹਨਾਂ ਦਾ, ਨਾ ਬੋਲਣ ਬੋਲੀ ਹੈ ਅਤੇ ਉਹ ਬੋਲ ਬੋਲਦੇ ਨਹੀਂ ਜਿਹੜਾ ਪੂਰਾ ਨਾ ਹੋਵੇ, ਤਾਂ ਉਹਨਾਂ ਦੇ ਇੱਕ ਇੱਕ ਬਚਨ ਵਿੱਚ ਸਾਸਨ। ਔਰ ਬਹੁਤਾ ਸਾਧੂ ਦੀ ਨਿਸ਼ਾਨੀ ਕੀ ਹੈ, ਪੂਰੇ ਦੀ ਬਹੁਤਾ ਬੋਲਦੇ ਵੀ ਨਹੀਂ, ਜਿਹੜਾ ਐਵੇਂ ਖਾਮ ਕਾ ਚੱਖ ਮਾਰੀ ਜਾਵੇ ਨਾ, ਬਿਨਾਂ ਬੁਲਾਈ ਬੋਲੀ ਜਾਵੇ ਅਤੇ ਬਿਨਾਂ ਪੁੱਛੇ ਮੂਰਖ ਹੈ ਉਹ, ਇਹ ਮੂਰਖ ਦੀ ਨਿਸ਼ਾਨੀ ਹੈ। ਬਹੁਤਾ ਬੋਲੇ ਬਿਨਾਂ ਬੁਲਾਏ ਬੋਲੀ ਜਾਵੇ ਬਸ ਲਿਖ ਦਿਓ ਉਹਦੇ ਨਾਲ ਵੀ ਇਹ ਮੂਰਖ ਹੈ। ਚਲੋ ਅੱਗੇ ਚਲੋ, ਸ਼ਾਬਾਸ਼। ਨਾ ਬੋਲਣ ਬੋਲੀ ਹੈ,
ਨਾ ਬੋਲਣ ਬੋਲੀ ਹੈ,
ਉਹਨਾਂ ਹੀ ਬੋਲਣਾ ਉਹਨਾਂ ਨੇ,
ਗੁਰਮੁਖ ਮਤ
ਆਉਂਦਾ ਨਾ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਹੈ, ਥੋੜ੍ਹਾ ਸਵਣਾ ਖਾਵਣਾ ਥੋੜ੍ਹਾ ਬੋਲਣ ਗੁਰਮਤ ਪਾਏ, ਬੋਲਣਾ ਵੀ ਥੋੜ੍ਹਾ ਸੋਣਾ ਵੀ ਥੋੜ੍ਹਾ ਖਾਣਾ ਵੀ ਥੋੜ੍ਹਾ। ਸੋ ਇਸ ਕਰਕੇ ਨਾ ਬੋਲਣ ਬੋਲੀ ਹੈ। ਸੰਤ ਸੁੰਦਰ ਸਿੰਘ ਜੀ ਪਿੰਡਾਂ ਵਾਲਿਆਂ ਦੇ ਪਾਸ ਡਾਕਟਰ ਦੀਵਾਨ ਸਿੰਘ ਜੀ ਆਏ ਚੈੱਕਅਪ ਕਰਨ ਵਾਸਤੇ, ਕਹਿਣ ਲੱਗੇ ਮਹਾਂਪੁਰਖੋ ਮੈਂ ਚੈੱਕਅਪ ਲਈ ਮੈਨੂੰ ਹੁਕਮ ਹੋਇਆ ਸੀ ਵਿਦਿਆਰਥੀਆਂ ਵੱਲੋਂ, ਆਇਆ ਮੈਂ ਚੈੱਕ ਕਰਨ ਵਾਸਤੇ, ਅਤੇ ਪਰ ਚੈੱਕ ਕਰਨ ਤੋਂ ਪਹਿਲਾਂ ਮੈਂ ਬੇਨਤੀ ਰੂਪ ਬਚਨ ਕਰਦਾ ਆਪਦੇ ਨਾਲ, ਮੈਂ ਸੰਤ ਅਤਰ ਸਿੰਘ ਜੀ ਮਸਤੂਆਣਾ ਦੇ ਵੀ ਦਰਸ਼ਨ ਕੀਤੇ ਨੇ, ਕਹਿਣ ਲੱਗਿਆ ਪੂਰਨ ਸਾਧੂ ਉੱਥੇ, ਅਤੇ ਮਹਾਰਾਜ ਤੁਸੀਂ ਵੀ ਆਪਣਾ ਜਿਹੜਾ ਕੋਈ ਮੂਤਾ, ਕਹਿਣ ਲੱਗਿਆ ਸਾਧੂ ਢੋਲ ਵਰਗੇ ਹੁੰਦੇ ਨੇ, ਕਹਿੰਦਾ ਢੋਲ ਕੀ ਹੁੰਦਾ, ਢੋਲ ਆਪਣੇ ਆਪ ਤਾਂ ਨਹੀਂ ਬੋਲਦਾ, ਢੋਲ 'ਤੇ ਡੱਗਾ ਮਾਰੋ ਅਤੇ ਬੋਲਦਾ, ਕਹਿਣ ਲੱਗਾ ਸਾਧੂ ਵੀ ਜਿਹੜੇ ਢੋਲ ਵਰਗੇ ਹੁੰਦੇ ਨੇ ਪੂਰਨ, ਮੈਂ ਬੇਨਤੀ ਰੂਪੀ ਡੱਗਾ ਮਾਰ ਕੇ ਆਪ ਜੀ ਨੂੰ ਬੁਲਾਉਣਾ, ਅਤੇ ਬੇਨਤੀ ਇਹ ਹੈ ਵੀ ਮਹਾਰਾਜ ਆਪਣਾ ਅੰਦਰ ਦਾ ਅਨੁਭਵ ਕੀ ਹੈ, ਅੰਦਰਲਾ ਅੰਦਰਲੇ ਅਨੁਭਵ ਨੂੰ ਮੈਂ ਦੇਖਣਾ ਚਾਹੁੰਦਾ, ਪੁੱਛਣਾ ਚਾਹੁੰਦਾ, ਦੱਸ ਦਿਓ ਆਪ ਜੀ, ਕਿਉਂਕਿ ਦੱਸਣ ਦਾ ਵਿਸ਼ਾ ਹੁੰਦਾ ਹੀ ਨਹੀਂ ਇਹ। ਮਹਾਂਪੁਰ ਕਹਿਣ ਲੱਗੇ ਜਿਹੜੇ ਕੰਮ ਲਈ ਆਇਆ ਪਹਿਲਾਂ ਬਿਮਾਰੀ ਦੇਖ ਕੀ ਆ, ਆਹ ਲਾਪ ਨਹੀਂ ਟੁੱਟੀ ਜਿਹੜੀ ਆ, ਅਤੇ ਜਿੱਥੇ ਲਾਉਂਦਾ ਵਾਹਿਗੁਰੂ ਚੱਲ ਰਿਹਾ, ਸਿਮਰਨ ਚੱਲ ਰਿਹਾ, ਜਿੱਥੇ ਲਾਉਂਦਾ ਉਹੀ ਚੱਲ ਰਿਹਾ। ਹੁਣ ਇੱਕ ਥਾਂ ਲਾ ਕੇ ਜਿਉਂ ਸੁਣ ਲੱਗਿਆ ਲੀਨ ਹੋ ਗਿਆ, ਉੱਥੇ ਚੱਕੀ ਹੋਈ ਨਾ, ਉੱਥੋਂ ਟੁੱਟੀ ਜੀ ਜਿਹੜੀ ਸੀ ਲਾ ਹੀ ਰੱਖੀ। ਮਹਾਂਪੁਰ ਕਹਿਣਗੇ ਪਰਾਂ ਕਰਕੇ ਦੱਸ ਵੀ ਦੇ ਬੋਲੋ ਬਿਮਾਰੀ ਕੀ ਆ, ਹੈਂਜੀ, ਅਤੇ ਕਹਿਣ ਲੱਗਾ ਜਿੱਥੇ ਲਾਉਣਾ ਸਿਮਰਨ ਤੋਂ ਬਿਨਾਂ ਕੋਈ ਦੀਂਦਾ ਹੀ ਨਹੀਂ, ਬਿਮਾਰੀ ਕੀ ਹੈ ਇੱਥੇ। ਸੋ ਸਭ ਕੁਝ ਜਿਹੜਾ ਹੈ ਇੱਥੇ ਤਾਂ ਉਹੀ ਚੱਲ ਰਿਹਾ, ਸਿਮਰਨ ਰੋਮ ਰੋਮ ਚੱਲ ਰਿਹਾ, ਬਿਮਾਰੀ ਕੀ ਹੈ। ਫਿਰ ਮਹਾਂਪੁਰ ਕਹਿਣ ਲੱਗੇ ਸਾਤੋਂ ਤਾਂ ਪੁੱਛ ਲਿਆ, ਆਪਣਾ ਵੀ ਦੱਸ, ਕਹਿੰਦਾ ਮਸਤੂਆਣਾ ਦੇ ਦਰਸ਼ਨ ਕੀਤੇ ਨੇ, ਕਹਿੰਦੇ ਜਦੋਂ ਮੈਂ ਗੱਡੀ ਚਲਾਉਣਾ ਮੈਨੂੰ ਸਲੈਂਸਰ ਵਿੱਚੋਂ ਵੀ ਵੈਗਰੂ ਵੈਗਰੂ ਸੁਣਦਾ ਉਹਦੇ। ਇਉਂ ਭਾਈ ਉਹ ਇਹੋ ਜਿਹੇ ਸਾਧੂ ਨੇ, ਨਾ ਬੋਲਣ ਬੋਲੀ ਹੈ, ਬੁਲਾਏ ਬੋਲਦੇ ਨੇ, ਬੁਲਾਇਆ ਬੋਲੀ ਤੇਰਾ। ਚਲੋ,
ਗੁਰਮੁਖ ਮਤ ਅਡੋਲ ਨਾ ਡੋਲਣ ਡੋਲੀ ਹੈ,
ਮਤ ਅਡੋਲ ਹੈ ਭਾਈ, ਲੋਕਾਂ ਦੀਆਂ ਤਰਕਾਂ ਡਲਾ ਨਹੀਂ ਸਕਦੀਆਂ ਨੂੰ ਆਪਣੇ ਧਰਮ ਵੱਲੋਂ, ਹਿਲਾ ਨਹੀਂ ਸਕਦੀਆਂ ਆਪਣੀ ਮਰਿਆਦਾ ਵਿੱਚੋਂ, ਅਤੇ ਨਾ ਡੋਲਣ ਡੋਲੀ ਹੈ, ਕਦੇ ਨਹੀਂ ਡੋਲਦੇ।
ਗੁਰਮੁਖ ਪਿਰਮ ਅਮੋਲ ਨਾ ਮੋਲਣ ਮੋਲੀ ਹੈ,
ਅਤੇ ਗੁਰਮੁਖ ਪਿਰਮ ਅਮੋਲ ਉਹ ਪਿਆਰ ਭਾਈ, ਐਸਾ ਪ੍ਰੇਮ ਦਾ ਪ੍ਰੇਮ ਨਾ ਪ੍ਰੇਮ ਪ੍ਰੇਮ ਬਣ ਚੁੱਕੇ ਨੇ ਉਹ, ਪ੍ਰੇਮ ਜਿਹੜਾ ਨਾ ਭਾਈ ਪ੍ਰੇਮ ਦੀ ਅੱਜ ਤੱਕ ਕੋਈ ਕੀਮਤ ਦੱਸੀ ਕਿਸੇ ਨੇ? ਜੇ ਕੀਮਤ ਹੁੰਦੀ ਲੋਕ ਦੁਕਾਨਾਂ ਤੋਂ ਮੁੱਲ ਲਿਆਉਂਦੇ ਪ੍ਰੇਮ, ਜੇ ਮੁੱਲ ਮਿਲਦਾ ਹੁੰਦਾ। ਸੋ ਪ੍ਰੇਮ ਨੂੰ ਸਤਸੰਗ 'ਚ ਕੋਈ ਕਤਲ ਨਹੀਂ ਕਰ ਸਕਿਆ ਅੱਜ ਤੱਕ, ਕਿਉਂਕਿ ਪ੍ਰੇਮ ਦੋ ਨਹੀਂ ਹੁੰਦਾ, ਪ੍ਰੇਮ ਇੱਕ ਹੁੰਦਾ। ਮੋਹ ਦੋ ਨੇ, ਜਿਹੜਾ ਮੋਹ ਹੈ ਨਾ ਉਹ ਦੋ ਰੂਪ ਹੈ, ਇੱਕ ਰੂਪ ਨਹੀਂ ਮੋਹ ਹੁੰਦਾ। ਮੋਹ ਜਿਹੜਾ ਟੁੱਟ ਜਾਂਦਾ, ਪ੍ਰੇਮ ਨਹੀਂ ਕਦੇ ਟੁੱਟਦਾ। ਮੋਹ ਕਤਲ ਹੋ ਸਕਦਾ ਹੈ, ਕਿਵੇਂ ਕਤਲ ਹੁੰਦਾ? ਪੁੱਤਰ ਦਾ ਪਿਓ ਦਾ ਕਿੰਨਾ ਮੋਹ ਹੈ ਪੁੱਤਰ 'ਚ, ਅਤੇ ਪੁੱਤਰੇ ਪਿਓ ਨੂੰ ਕਤਲ ਕਰ ਦਿੰਦਾ, ਹੋ ਗਿਆ ਨਾ ਕਤਲ ਮੋਹ। ਪ੍ਰੇਮ ਅਜੇ ਤੱਕ ਕੋਈ ਕਤਲ ਨਾ ਕਰ ਸਕਿਆ, ਨਾ ਹੋਵੇਗਾ। ਸੋ ਪ੍ਰੇਮ ਦੇ ਮੀਨਗੇ ਹੀ ਨੇ, ਜਿਹੜਾ ਕਿ ਸਾਧ ਸੰਗਤ ਕਦੇ ਵੰਡਿਆ ਨਹੀਂ ਜਾ ਸਕਦਾ, ਮੋਹ ਡਿਵਾਈਡ ਨਹੀਂ ਹੋ ਸਕਦਾ। ਚਾਰ ਨੂੰ ਦੋ 'ਤੇ ਵੰਡ ਹੋ ਸਕਦੀ ਹੈ, ਛੇ ਨੂੰ 3 'ਤੇ ਵੰਡ ਹੋ ਜਾਊਗੀ, 8 ਨੂੰ 4 ਵੰਡਿਆ ਜਾਊਗਾ, 10 ਨੂੰ 5 ਵੰਡ ਦੂਗਾ। ਪਰ ਸਤਸੰਗ 'ਤੇ ਮੋਹ ਵੀ ਵੰਡਿਆ ਜਾਂਦਾ, ਪਰ ਪ੍ਰੇਮ ਦਾ ਸਤਸੰਗ 'ਤੇ ਕੋਈ ਹਿੰਸਾ ਹੀ ਨਹੀਂ ਬਣਿਆ ਜਿਹੜਾ ਕਿ ਉਹਨੂੰ ਵੰਡ ਦੇਵੇ। ਇਹਦੇ ਟੁਕੜੇ ਨਹੀਂ ਹੁੰਦੇ ਮੋਹ ਦੇ, ਕਦੇ ਵੰਡਿਆ ਨਹੀਂ ਜਾਂਦਾ, ਕਦੇ ਕਤਲ ਨਹੀਂ ਹੁੰਦਾ, ਉਹਦਾ ਨਾਂ ਕੀ ਹੈ? ਪ੍ਰੇਮ। ਸੋ ਗੁਰਮੁਖ ਪ੍ਰੇਮ ਹੁੰਦੇ ਨੇ, ਇਸ ਕਰਕੇ ਅਮੋਲ, ਉਹਨਾਂ ਦੀ ਕੀਮਤ ਨਹੀਂ ਕੋਈ ਪੈਂਦੀ, ਨਾ ਮੁੱਲਣ ਮੁੱਲ ਹੀ ਹੈ, ਕਿਤੇ ਮੁੱਲ ਵਿਕਦਾ ਨਹੀਂ ਦੁਕਾਨਾਂ 'ਤੇ।
ਗੁਰਮੁਖ ਪੰਥ ਨਿਰੋਲ, ਨਾ ਰੋਲਣ ਰੋਲੀ ਹੈ,
ਨਾ ਰੋਲਣ ਰੋਲੀ ਹੈ। ਗੁਰਮੁਖ ਪੰਥ ਨਿਰੋਲ,
ਗੁਰਮੁਖ ਪੰਥ ਨਿਰੋਲ,
ਨਿਰੋਲ ਹੈ ਬਈ ਗੁਰਮੁਖਾਂ ਦਾ ਪੰਥ, ਮਿਕਸ ਨਹੀਂ ਉਹਦੇ 'ਚ ਕੋਈ ਕਿਸੇ ਕਿਸਮ ਦਾ, ਕੋਈ ਰਲਾ ਨਹੀਂ ਹੈਗਾ, ਨਿਰੋਲ ਨੇ ਭਾਈ। ਖਾਲਸ ਨੇ ਖਾਲਸ, ਤਦੇ ਕਹਿੰਦੇ ਨੇ ਖਾਲਸ ਤੋਂ ਕੀ ਬਣ ਗਿਆ? ਖਾਲਸਾ। ਜਿਹਦੇ ਵਿੱਚ ਕੋਈ ਮਿਕਸ ਆਪਣਾ ਹੋਏ ਕੋਈ, ਉਹ ਖਾਲਸਾ। ਨਿਰੋਲ ਨੇ, ਨਾ ਰੋਲਣ ਰੋਲੀ ਹੈ, ਕਿਸੇ ਦੇ ਰਲਾਏ ਰੁਲਦੇ ਨਹੀਂ, ਕੋਈ ਰਲਾ ਪਾਵੇ ਚਾਹਵੇ ਉਹਦੇ ਵਿੱਚ ਨਹੀਂ ਰਲਾ ਪੈ ਸਕਦਾ, ਨਿਰੋਲੇ ਰਹਿੰਦੇ ਨੇ।
ਗੁਰਮੁਖ ਸ਼ਬਦ ਅਲੋਲ, ਪੀ ਅੰਮ੍ਰਿਤ ਝੋਲੀ ਹੈ।
ਗੁਰਮੁਖ ਜਿਹੜੇ ਨੇ ਭਾਈ, ਐੜਾ ਪਰੇ ਕਰਦੀ, ਉਹ ਸ਼ਬਦ ਹੁੰਦਾ ਲੋਲ, ਲੋਲ ਦਾ ਅਰਥ ਹੁੰਦਾ ਚੰਚਲਤਾਈ, ਲੱਲਾ ਚੰਚਲਤਾਈ ਦਾ ਵਾਚਕ ਹੈ। ਐੜਾ ਮੂਹਰੇ ਲੱਗ ਗਿਆ ਜਿੱਥੇ ਚੰਚਲਤਾਈ ਨਹੀਂ। ਗੁਰਮੁਖਾਂ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਭਾਈ ਚੰਚਲਤਾਈ ਵਾਲਾ ਨਹੀਂ। ਜੋ ਜਵਾਨ 'ਚੋਂ ਸ਼ਬਦ ਕੱਢਦੇ ਨੇ, ਮਜਾਲ ਕਿਉਂਦੀ ਕੋਈ ਚੰਚਲਤਾ ਹੋਵੇ, ਜਿਸ ਕਰਕੇ ਉਹਨਾਂ ਦੇ ਕੀ ਕਹੇ ਹੋਏ ਸ਼ਬਦ ਦੂਜੇ ਲਈ ਬਦਲਣ ਦਾ ਕਾਰਨ ਬਣ ਜਾਂਦੇ ਨੇ। ਕਿਉਂ? ਚੰਚਲਤਾਈ ਨਹੀਂ, ਮਨਮੁੱਖ ਵਿੱਚ ਚੰਚਲਤਾ ਹੋ ਗਈ, ਇਹੋ ਜਿਹੇ ਮੂੰਹ 'ਚੋਂ ਫਿੱਕੇ ਰਸ, ਉਹ ਚੰਚਲ ਪਦਵਾਈ ਵਾਲੇ ਸ਼ਬਦ ਬੋਲਣਗੇ, ਦੂਜੇ ਦੀ ਬਿਰਤੀ ਵੀ ਚੰਚਲ ਕਰ ਦੇਣਗੇ। ਪਰ ਜਿਹੜੇ ਗੁਰਮੁਖਾਂ ਦਾ ਸ਼ਬਦ ਹੈ ਉਹ ਚੰਚਲਤਾਈ ਤੋਂ ਰਹਿਤ ਹੈ, ਅਲੋਲ ਹੈ। ਪੀ ਅੰਮ੍ਰਿਤ ਝੋਲੀ ਹੈ, ਸੋ ਭਾਈ ਅੰਮ੍ਰਿਤ ਪੀ ਲਈਏ ਫਿਰ ਉਹਨਾਂ ਦੇ ਪਾਸੋਂ। ਝੋਲੀ ਹੈ ਹਟਾ ਕੇ ਬੂਰ ਨੂੰ ਪਰੇ, ਜਦੋਂ ਆਪਾਂ ਅੱਗੇ ਸੱਪੜਾਂ 'ਚ ਪਾਣੀ ਪੀ ਲੈਂਦੇ ਡੰਗਰ ਚਾਰਦੇ ਵਗੈਰਾ, ਅਤੇ ਜਲਬ ਜੀ ਆਈ ਹੁੰਦੀ ਬੂਰ ਆ ਆਪਣਾ ਹਟਾ ਦੇਣਾ ਪਾਣੀ ਪੀਣਾ, ਉਹਨੂੰ ਕਹਿੰਦੇ ਝੋਲਣਾ, ਹਟਾ ਦੇਣਾ ਪਰੇ ਬੂਰ ਹਟਾ ਕੇ। ਸੋ ਵਿਕਾਰਾਂ ਦਾ ਬੂਰ ਹਟਾ ਕੇ ਪੀ ਲਈਏ ਭਾਈ ਅੰਮ੍ਰਿਤ।
ਗੁਰਮੁਖ ਸੁੱਖ ਫਲ ਪਾਏ, ਸਭ ਫਲ ਪਾਇਆ।
ਗੁਰਮੁਖਾਂ ਨੇ ਭਾਈ ਸੁੱਖ ਫਲ ਦੀ ਪ੍ਰਾਪਤੀ ਕੀਤੀ ਆ ਬ੍ਰਹਮ ਗਿਆਨ ਦੀ, ਜਿਹਦੇ ਕੋਲ ਇਹ ਆ ਗਿਆ ਸਭ ਫਲ ਪਾਇਆ, ਬਾਕੀ ਕਿਹੜਾ ਫਲ ਰਗੜਾ ਨਹੀਂ ਆਇਆ? ਫਿਰ ਜਿੱਥੇ ਬ੍ਰਹਮ ਗਿਆਨ ਰੂਪੀ ਫਲ ਆ ਗਿਆ ਸਾਰੇ ਫਲ ਪਾ ਲਏ।
ਰੰਗ ਸੁਰੰਗ ਚੜਾਏ, ਸਭ ਰੰਗ ਲਾਇਆ।
ਹਾਂ, ਸੁਰੰਗ ਹੁੰਦਾ ਸੋਹਣੇ ਰੰਗ, ਕਿਹੜਾ ਸੋਹਣਾ ਰੰਗ ਭਾਈ? ਨਾਮ ਦਾ ਚੋਚੂਆ ਰੰਗ ਉਹਨਾਂ ਨੂੰ ਚੜ੍ਹ ਜਾਂਦਾ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਬਟ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲੱਗਾ ਦਾਗਾ। ਇਹ ਸੋਹਣਾ ਰੰਗ ਚੋਚੂਆ ਉਹਨਾਂ ਨੂੰ ਭਾਈ ਚੜ੍ਹਾਏ, ਚੜ੍ਹਾ ਲਿਆ। ਚੌਥੀ ਆਪਣਾ ਜਿਹੜੀ ਤੁਰੀਆ ਪਦ ਰੂਪੀ ਰੰਗ ਚੜ੍ਹਾ ਲਿਆ, ਹਾਂਜੀ, ਅਤੇ ਹੋਰਾਂ ਨੂੰ ਵੀ ਭਾਈ ਰੰਗ ਲਾ ਦਿੰਦੇ ਨੇ, ਆਪ ਰੰਗੇ ਨੇ ਹੋਰਾਂ ਨੂੰ ਰੰਗ ਦਿੰਦੇ ਨੇ।
ਗੰਧ ਸੁਗੰਧ ਸਮਾਜ
ਜਾਂ ਇਉਂ ਸਭ ਰੰਗ ਆਇਆ, ਜਿਹਦੇ ਨਾਮ ਦਾ ਰੰਗ ਆ ਗਿਆ ਉਹਨੂੰ ਭਾਈ ਸਾਰੇ ਹੀ ਆਨੰਦ ਆ ਗਏ, ਉਸੇ ਨੂੰ ਫਿਰ ਸਗਨ ਆਨੰਦ ਕਹਿ ਦਿੰਦੇ ਨੇ, ਹਾਂ ਸਰੂਪਾ ਆਨੰਦ ਕਹਿ ਦਿੰਦੇ ਨੇ, ਜੋ ਜਿਹੜਾ ਸੀ ਆਨੰਦ ਖਾਨ ਕਹਿ ਦਿੰਦੇ ਨੇ, ਉਹ ਆਨੰਦ ਆ ਗਿਆ। ਚਲੋ,
ਗੰਧ ਸੁਗੰਧ ਸਮਾਏ ਬੋਹੇ ਬਹਾਇਆ।
ਹਾਂ, ਗੰਧ ਹੁੰਦੀ ਹੈ ਸੁਗੰਧੀ, ਗੁਰਮੁਖਾਂ ਵਿੱਚ ਸਤਸੰਗ ਜੀ ਸੁਗੰਧ ਹੈ, ਸ੍ਰੇਸ਼ਟ ਸੁਗੰਧੀ ਹੈ ਉਹ, ਹੋਰਾਂ ਨੂੰ ਵੀ ਭਾਈ ਭਗਤੀ ਰੂਪੀ ਸੁਗੰਧੀ ਦੇ ਕੇ ਸੁਗੰਧ ਬਣਾ ਦਿੰਦੇ ਨੇ, ਸੁਗੰਧੀ ਆ ਉਹਨਾਂ ਕੋਲ। ਗੁਰਮੁਖਾਂ ਕੋ ਕਿਹੜੀ ਸੁਗੰਧੀ ਹੈ, ਕਿਹੜਾ ਪਰਫਿਊਮ ਛਿੜਕਦੇ ਹੈ? ਭਗਤੀ ਹੈ। ਭਗਤੀ ਰੂਪੀ ਸੁਗੰਧੀ ਨਾਲ ਬੋਹੇ ਬੁਹਾਇਆ, ਬੋਹੇ ਨਾਮ ਵੀ ਸੁਗੰਧੀ ਦਾ ਹੀ ਹੈ। ਹੋਰਾਂ ਨੂੰ ਸੁਗੰਧੀ ਵਾਲੇ ਬਣਾ ਦਿੰਦੇ ਨੇ, ਭਗਤੀ ਦੀ ਖੁਸ਼ਬੂ ਵਾਲੇ ਬਣਾ ਦਿੰਦੇ ਨੇ। ਬਦਬੂਦਾਰ ਜਿਹੜੀ ਸਤਸੰਗ ਜਿਹੜੀ ਸੀ ਵਿਕਾਰਾਂ ਦੀ, ਉਹ ਭਜਾ ਦਿੰਦੇ ਨੇ।
ਅੰਮ੍ਰਿਤ ਰਸ ਤ੍ਰਿਪਤਾਏ ਸਭ ਰਸ ਆਇਆ,
ਵਿਕਾਰਾਂ ਦੀ ਬਦਬੋ ਹਟਾ ਕੇ ਭਗਤੀ ਦੀ ਸੁਗੰਧੀ ਵਾਲੇ ਬਣਾ ਕੇ ਜਦੋਂ ਫਿਰ ਕੀ ਕਰਤੇ? ਅੰਮ੍ਰਿਤ ਰਸ ਤ੍ਰਿਪਤਾਏ, ਅੰਮ੍ਰਿਤ ਰਸ ਵਿੱਚ ਫਿਰ ਭਾਈ ਤ੍ਰਿਪਤ ਹੋਏ ਹੁੰਦੇ ਨੇ ਗੁਰਮੁਖ, ਅਤੇ ਹੋਰਾਂ ਨੂੰ ਕਰ ਦਿੰਦੇ ਨੇ। ਸਭ ਰਸ ਆਇਆ, ਸਾਰੇ ਰਸ ਉਹਨਾਂ ਨੂੰ ਆ ਗਏ। ਜਾ ਕੋ ਰਸ ਹਰ ਰਸ ਹੈ, ਜਾ ਕੋ ਰਸ ਹਰ ਰਸ ਹੈ ਆਇਓ, ਸੋ ਅਨਰਸ ਨਾਹੇ ਲਪਟਾਇਓ। ਇਹ ਰਸ ਸਾਡੇ ਉਹ ਰਸ ਆਵਾ, ਉਹ ਆ ਜਾਂਦਾ ਰਸ ਫਿਰ ਉਹਨਾਂ ਨੂੰ।
ਸ਼ਬਦ ਸੁਰਤ ਲਿਵਲਾਏ ਅਨਹਦ ਵਾਇਆ,
ਹਾਂ ਸੁਰਤ ਉਹਨਾਂ ਦੀ ਫਿਰ ਭਾਈ ਸ਼ਬਦ ਨਾਲ ਜਦੋਂ ਜੁੜ ਜਾਂਦੀ ਹੈ ਨਾ, ਲਿਵ ਲੱਗ ਜਾਂਦੀ ਹੈ। ਫਿਰ ਜਦੋਂ ਲਿਵ ਲੱਗ ਗਈ, ਲਿਵ ਤੋਂ ਬਿਨਾਂ ਦੇਹ ਨਿਮਾਣੀ ਹੈ। ਜੇ ਲਿਵ ਨਹੀਂ ਲੱਗੀ, ਜਿੰਨਾ ਮਰਜ਼ੀ ਇਹਦੀ ਪੋਚਾ ਪਾਚੀ ਕਰੋ, ਮਹਾਰਾਜ ਕਹਿੰਦੇ ਨਿਮਾਣੀ ਹੈ, ਇਹ ਕੋਈ ਗੁਣ ਨਹੀਂ ਇਹਦੇ 'ਚ। ਗੁਰੂ ਅਮਰਦਾਸ ਮਹਾਰਾਜ ਸਮਝਾ ਰਹੇ ਨੇ, ਸੱਚੀ ਲਿਵੈ ਬਿਨ ਦੇਹੇ ਨਿਮਾਣੀ, ਦੇਹੇ ਨਿਮਾਣੀ ਲਿਵੈ ਵਾਜਹੋਂ, ਕਿਆ ਕਰੇ ਵਿਚਾਰੀ ਆ, ਸੋ ਨਿਮਾਣੀ ਹੈ। ਜਦੋਂ ਲਿਵ ਲੱਗ ਗਈ, ਸੱਚੀ ਬਣ ਗਈ ਦੇਹ, ਉਹ ਦੇਹ ਦੇ ਵਿੱਚ ਫਿਰ ਸਤਸੰਗ ਜੀ ਅਨਹਦ ਵਾਇਆ, ਲਿਵ ਤੋਂ ਬਾਅਦ ਸਟੇਜ ਆ ਗਈ ਅਨਹਦ ਸ਼ਬਦ ਦੀ। ਉਹ ਕੀ ਹੈ? ਧੁਨ ਵੱਜੀ ਜਾਂਦੀ ਹੈ ਫਿਰ ਆ ਕੇ, ਬਿਨਾਂ ਬਿਨ ਵਜਾਏ ਕਿੰਗਰੀ ਵੱਜੈ, ਉਹ ਧੁਨ ਵੱਜਦੀ ਹੈ। ਚਲੋ
ਨਿਜ ਘਰ ਨਿਹ ਚਲ ਜਾਏ,
ਜਾਂਦੇ ਕਿੱਥੇ ਨੇ? ਨਿਜ ਘਰ ਵਿੱਚ, ਸਰੂਪਾਨੰਦ ਵਿੱਚ ਜਾ ਵੜਦੇ ਨੇ। ਹਾਂਜੀ,
ਨਾ ਦੇਹ ਦੇ ਸਤਾਇਆ,
ਅਤੇ ਨਿਹ ਚਲ ਜਾਏ, ਅਚਲ ਹੋ ਕੇ ਜਾਂਦੇ ਨੇ। ਹਾਂਜੀ, ਚਲਾਏ ਮਾਨ ਨਹੀਂ ਹੁੰਦੇ, ਅਚਲ ਹੋ ਕੇ ਸਾਸੀ ਨਿਜ ਘਰ ਵਿੱਚ ਜਾ ਚੱਲਦੇ ਨੇ। ਨਾ ਦਹਿ ਦਿਸਤਾਇਆ, ਦਸਾਂ ਦਸਾਂ ਵਿੱਚ ਨਹੀਂ ਧੋਂਦੇ, ਜਾਂ ਦਸਾਂ ਦਸਾਂ ਤੋਂ ਭਾਵ ਹੈ ਅੰਤਰੀ ਵਰਤ ਨੇ ਵੱਖਰੀਆਂ, ਦਸਾਂ ਦਸਾਂ ਰੂਪੀ ਜੂਨਾਂ ਵਿੱਚ ਨਹੀਂ ਜਾਂਦੇ। ਹਾਂ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਮਹਾਰਾਜ ਦੀ ਕਿਰਪਾ ਨਾਲ ਭਾਈ ਗੁਰਦਾਸ ਸਾਹਿਬ ਜੀ ਦੀ ਇਹ ਬਾਣੀ ਜਿਹੜੀ ਸੀ 19ਵੀਂ ਵਾਰ ਸੰਪੂਰਨ ਹੋ ਗਈ ਹੈ। 20ਵੀਂ ਵਾਰ ਦੀ ਸ਼ੁਰੂਆਤ ਭਾਈ ਸਾਹਿਬ ਕਰਵਾ ਰਹੇ ਨੇ, ਮੁੱਢ ਵਿੱਚ ਮੰਗਲ ਕਰ ਰਹੇ ਨੇ, ਪੜ੍ਹੋ ਸਾਰੇ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਹਾਂ ਠੀਕ, ਸਿਆਰੀ ਲਾਤੀ ਸਾਰੇ ਨੇ, ਪ੍ਰਸਾਦ ਲਾਗੀ। ਇੱਕ ਹੈ ਵਾਹਿਗੁਰੂ ਦਵੈ ਸਰੂਪ ਹੈ, ਓਅੰਕਾਰ ਮੰਗਲ ਰੂਪ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ ਓਅੰਕਾਰ। ਓਅੰਕਾਰ ਓਅੰਕਾਰ ਆਖੀਏ, ਭਾਈ ਰੱਖਿਆ ਵੀ ਕਰਦਾ ਅਤੇ ਓਅੰਕਾਰ ਬਣਾ ਲੈਂਦਾ। ਜੇ ਓਅੰਕਾਰ ਓਅੰਕਾਰ ਕੋਈ ਕਹੀਏ, ਆਪਣੇ ਵਰਗੇ ਬਣਾ ਲੈਂਦਾ। ਸੱਤ ਅਤੇ ਸੱਤ ਬਣਾ ਲੈਂਦਾ, ਗੁਰਚੇਤਨ ਬਣਾ ਲੈਂਦਾ ਜਿਹੜਾ ਉਚਾਰਨ ਕਰੀਏ, ਪ੍ਰਸਾਦ ਆਨੰਦ ਸਰੂਪ ਬਣਾ ਲੈਂਦਾ ਅਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਮਿਲ ਪੈਂਦਾ। ਹੈਲੋ,
ਸਤਿਗੁਰ ਨਾਨਕ ਦੇਓ ਆਪ ਉਪਾਇਆ,
ਸਤਿਗੁਰ ਨਾਨਕ ਦੇਵ ਜੀ ਨੇ ਆਪ ਉਪਾਇਆ, ਪਰਮੇਸ਼ਰ ਨੇ ਆਪਣਾ ਰੂਪ ਪੈਦਾ ਕੀਤਾ। ਆਪ ਨਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ, ਆਪ ਇਹ ਸਨ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਰੂਪ ਸਨ, ਸਾਧ ਰੂਪ ਆਪਣਾ ਤਨ ਧਾਰ ਕੇ ਆਏ ਸੀ। ਇਹਨਾਂ ਤੋਂ ਫਿਰ ਅੱਗੇ
ਗੁਰ ਅੰਗਦ ਗੁਰ ਸਿੱਖ ਬਵਾਣੇ ਆਇਆ,
ਫਿਰ ਗੁਰਸਿੱਖ ਕੌਣ ਆਇਆ? ਲੈਣਾ ਜੀ ਆਏ, ਕਿਹਨਾਂ ਕੋਲ ਆਏ? ਬਾਬਾਣੇ, ਬਾਬਾ ਜੀ ਕੋਲ। ਬਾਬੇ ਕੌਣ? ਗੁਰੂ ਨਾਨਕ ਸਾਹਿਬ ਜੀ। ਬਾਬਾਣੇ ਆਇਆ, ਬਾਬਾ ਗੁਰੂ ਨਾਨਕ ਸਾਹਿਬ ਜੀ ਕੋਲ ਲੈਣਾ ਰੂਪ, ਜਿਹੜਾ ਸਿੱਖ ਲੈਣਾ ਜੀ ਆਏ, ਬਣ ਕੇ ਕੀ ਗਏ? ਗੁਰ ਅੰਗਦ, ਗੁਰੂ ਇਹ ਬਣ ਗਏ, ਅੰਗਦ ਬਣ ਗਏ ਜੀ, ਸੰਗਤ ਕਰਕੇ।
ਗੁਰ ਸਿੱਖ ਹੈ ਗੁਰ ਅਮਰ,
ਫਿਰ ਭਾਈ ਗੁਰੂ ਅਮਰਦਾਸ ਜੀ ਸਿੱਖ ਸਨ,
ਸਤਿਗੁਰ ਭਾਇਆ,
ਸਤਿਗੁਰੂ ਅੰਗਦ ਦੇਵ ਜੀ ਨੂੰ ਭਾ ਗਏ ਜਦੋਂ ਸੇਵਾ ਕੀਤੀ। 80 ਸਾਲ ਦੀ ਉਮਰ ਵਿੱਚ 12 ਸਾਲ ਸੇਵਾ ਨਿਭਾਈ ਅਤੇ ਗੁਰ ਬਣ ਗਏ। ਗੁਰ
ਰਾਮਦਾਸ ਗੁਰ ਸਿੱਖ ਗੁਰ ਸਦਵਾਇਆ,
ਫਿਰ ਗੁਰੂ ਰਾਮਦਾਸ ਜੀ ਸਿੱਖ ਨੇ, ਰਿਸ਼ਤੇ ਵਿੱਚ ਜਵਾਈ ਵੀ ਨੇ ਗੁਰੂ ਅਮਰਦਾਸ ਜੀ ਦੇ। ਸਾਰੇ ਲਾਹੌਰ ਵਾਲੇ ਜਿਹੜੇ ਲਾਂਭੇ ਮਾਰਦੇ ਨੇ, ਕਿਉਂਕਿ ਲਾਹੌਰ ਦੇ ਰਹਿਣ ਵਾਲੇ ਸੀ ਗੁਰੂ ਰਾਮਦਾਸ ਜੀ, ਚੱਲ ਗਿਆ ਉੱਥੇ ਸਹੁਰਿਆਂ ਦੇ, ਬੈਠਾ ਉੱਥੇ ਸਾਡੇ ਜਿਹੜਾ ਹੈ ਸਾਡੀ ਪੱਤ ਖਰਾਬ ਕਰ ਰਿਹਾ, ਸਹੁਰਿਆਂ ਮੂਹਰੇ ਜਾ ਕੇ ਸੇਵਾ ਕਰ ਰਿਹਾ, ਉੱਥੇ ਟੋਕਰੀ ਢੋਣ ਲੱਗਾ ਹੋਇਆ, ਲਾਂਭੇ ਦੇ ਰਹੇ। ਪਰ ਭਾਈ ਗੁਰਸਿੱਖ ਬਣ ਕੇ ਰਹੇ, ਜਵਾਈ ਬਣ ਕੇ ਨਹੀਂ ਰਹੇ। ਅਤੇ ਜਿਹੜੀ ਸੀ ਪਿਤਾ ਭਾਵਨਾ ਨਹੀਂ ਰੱਖੀ, ਗੁਰੂ ਭਾਵਨਾ ਰੱਖੀ, ਜਿਸ ਕਰਕੇ ਰਾਮਦਾਸ ਗੁਰੂ ਕਹਾਏ, ਗੁਰੂ ਬਣ ਗਏ। ਬੈਠਾ ਸੋਢੀ ਪਾਤਸ਼ਾਹ ਹਾਂਜੀ, ਰਾਮਦਾਸ ਸਤਿਗੁਰੂ ਕਹਾਵੇ, ਇਹ ਬਣ ਗਏ। ਹਾਂਜੀ,
ਗੁਰ ਅਰਜਨ ਗੁਰ ਸਿੱਖ ਪ੍ਰਗਟੀ ਆਇਆ।
ਫਿਰ ਗੁਰੂ ਅਰਜਨ ਸਾਹਿਬ ਜੀ, ਭਾਈ ਵੇਖੋ, ਪੁੱਤਰ ਨੇ ਗੁਰੂ ਰਾਮਦਾਸ ਜੀ ਦੇ ਪਿਤਾ ਭਾਵਨਾ ਨਹੀਂ ਰੱਖੀ, ਅਤੇ ਭਾਵਨਾ ਜਿਹੜੀ ਸੀ ਗੁਰਸਿੱਖ ਵਾਲੀ, ਆਪ ਗੁਰਸਿੱਖ ਬਣ ਕੇ ਰਹੇ, ਅਤੇ ਉੱਧਰ ਗੁਰੂ ਭਾਵਨਾ ਰੱਖੀ। ਪਿਰਥੀ ਨੇ ਜਿਹੜੀ ਸੀ ਪੁੱਤਰ ਭਾਵਨਾ ਹੀ ਰੱਖੀ ਹੈ, ਅਤੇ ਪਿਤਾ ਭਾਵਨਾ ਹੀ ਰੱਖੀ, ਨਾ ਸਿੱਖ ਬਣਿਆ ਅਤੇ ਨਾ ਉਹਨਾਂ ਨੂੰ ਗੁਰੂ ਮੰਨਿਆ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਦਾ ਜਿਹੜਾ ਸੀ ਗੁਰੂ ਰੂਪੇ ਦੇਖਿਆ, ਪਿਤਾ ਰੂਪ ਨਹੀਂ ਵੇਖਿਆ, ਜਿਸ ਕਰਕੇ ਹੁਣ ਗੁਰੂ ਅਰਜਨ ਰੂਪ ਪ੍ਰਗਟ ਹੋ ਕੇ ਹੋ ਗਏ, ਹੁਣ ਗੁਰੂ ਅਰਜਨ ਬਣ ਗਏ। ਅਰਜਨ ਤੋਂ
ਗੁਰ ਸਿੱਖ ਹਰ ਗੋਬਿੰਦ ਗੁਰ ਹਰ ਗੋਬਿੰਦ ਨਾ ਲੁਕੇ ਲੁਕਾਇਆ
ਲੁਕਾਇਆ ਲੁਕਾਇਆ
ਨਾ ਲੁਕੇ ਲੁਕਾਇਆ
ਗੁਰੂ। ਫਿਰ ਹਰਗੋਬਿੰਦ ਸਾਹਿਬ ਜੀ ਨੇ ਵੀ ਪਿਤਾ ਭਾਵਨਾ ਗੁਰੂ ਅਰਜਨ ਸਾਹਿਬ 'ਚ ਨਹੀਂ ਰੱਖੀ, ਅਤੇ ਕਿਉਂਕਿ ਗੁਰੂ ਭਾਵਨਾ ਸਦਕਾ ਹੀ ਭਾਈ ਹਰਗੋਬਿੰਦ ਰੂਪ ਹੋਏ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਜੋ ਤੋਹੀ ਸੀ ਪਰ ਕੇਵਲ ਜੁਗਤੀ ਵੀ ਉਹੀ ਸੀ, ਕਾਇਆ ਹੀ ਬਦਲ ਸੀ ਸੀ ਅਤੇ ਜੋਤ ਵੀ ਉਹੀ ਰਹੀ ਜੁਗਤੀ ਵੀ ਉਹੀ ਰਹੀ। ਸੋ ਗੁਰੂ ਨਾਨਕ ਸਾਹਿਬ ਜਿਹੜੇ ਸੀ ਦਸਾਂ ਸਰੂਪਾਂ ਤੱਕ ਉਹੀ ਰਹੇ, ਪਰ ਭਾਈ ਗੁਰਦਾਸ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ 'ਤੇ ਲਿਖਿਆ ਕਿ ਉਦੋਂ ਤੱਕ ਹੀ ਰਹੇ ਨੇ ਉਹ ਛੇਵੇਂ ਪਾਤਸ਼ਾਹ ਤੱਕ, ਪਰ ਦਸੇ ਪਾਤਸ਼ਾਹੀਆਂ ਉਹੀ ਜੋਤ ਰਹੇ ਨੇ। ਹਾਂਜੀ,
ਗੁਰਮੁਖ ਪਾਰਸ ਹੋਏ ਪੂਜ ਕਰਾਇਆ।
ਸੋ ਗੁਰਮੁਖ ਪਾਰਸ ਹੋਏ, ਗੁਰਮੁਖ ਜਿਹੜੇ ਨੇ ਭਾਈ ਆਪ ਪਾਰਸ ਰੂਪ ਨੇ, ਅਤੇ ਜਿਹੜਾ ਸੀ ਪੂਜ ਕਰਾਇਆ, ਸਿੱਖਾਂ ਨੂੰ ਪੂਜਕ ਬਣਾ ਦਿੱਤਾ, ਆਪ ਪਾਰਸ ਬਣ ਗਏ ਅਤੇ ਸਿੱਖਾਂ ਨੂੰ ਪਾਰਸ ਬਣਾ ਕੇ ਪੂਜਣ ਯੋਗ ਬਣਾ ਦਿੱਤਾ।
ਅਸ਼ਟ ਧਾਤ ਇੱਕ ਧਾਤ ਜੋਤ ਜਗਾਇਆ।
ਹਾਂ, ਪਾਰਸ ਤਾਂ ਅੱਠਾਂ ਧਾਤਾਂ ਨੂੰ ਜਿਹੜਾ ਸੋਨਾ ਬਣਾਉਂਦਾ, ਇੱਕ ਧਾਤ ਕਰ ਦਿੰਦਾ ਸੋਨਾ, ਪਰ ਗੁਰਮੁਖ ਜਿਹੜੇ ਨੇ ਉਹਨਾਂ ਨੇ ਭਾਈ ਜੋਤ ਜਗਾਇਆ, ਅੰਦਰ ਜੋਤ ਪ੍ਰਬਲ ਕਰਾ ਦਿੱਤੀ, ਜਗਾ ਦਿੱਤੀ, ਭਾਵ ਪਾਰਸ ਰੂਪ ਬਣਾ ਦਿੱਤੇ, ਰੱਬ ਬਣਾ ਦਿੱਤੇ, ਪ੍ਰਕਾਸ਼ ਬਣਾ ਦਿੱਤੇ, ਦੇਹ ਨਹੀਂ ਰਹਿਣ ਦਿੱਤੇ। ਹਾਂਜੀ,
ਬਾਵਨ ਚੰਦਨ ਹੋਏ ਬਿਰਖ ਬਿਹਾਏ ਬੁਹਾਏ
ਬੋਹਾਇਆ। ਜਿਵੇਂ ਬਾਵਨ ਚੰਦਨ ਜਿਹੜਾ ਹੈ ਸਾਰੀ ਬਨਸਪਤੀ ਨੂੰ ਬੋਹਾਇਆ, ਸੁਗੰਧੀ ਵਾਲਾ ਬਣਾ ਦਿੰਦਾ, ਬੋਹ ਨਾਮ ਸੁਗੰਧੀ ਦਾ, ਬੋਹਾਇਆ ਸਭ ਨੂੰ ਸੁਗੰਧੀ ਵਾਲੇ ਕਰ ਦਿੰਦਾ ਹੈ। ਹਾਂਜੀ, ਐਵੇਂ ਹੀ ਬਾਵਨ ਚੰਦਨ ਰੂਪ ਨੇ ਮਹਾਰਾਜ ਅਤੇ ਉਹਦੇ ਸਿੱਖ ਗੁਰਮੁਖ ਜਿਹੜੇ ਨੇ, ਹੋਰਾਂ ਨੂੰ ਵੀ ਸੁਗੰਧੀ ਵਾਲੇ ਬਣਾ ਦਿੰਦੇ ਨੇ ਭਗਤੀ ਰੂਪੀ।
ਗੁਰਸਿੱਖ ਸਿਉਂ ਗੁਰ ਹੋਏ ਅਚਰਜ ਦਿਖਾਇਆ।
ਗੁਰਸਿੱਖ ਗੁਰਸਿੱਖ ਸਿੱਖ ਗੁਰ ਹੋਏ, ਇਉਂ ਪੜੋ।
ਗੁਰ ਜੀ ਗੁਰਸਿੱਖ
ਹਾਂ ਅਚਰਜ ਦਿਖਾਇਆ,
ਅਚਰਜ ਦਿਖਾਇਆ
ਗੁਰ। ਹਾਂ, ਜਿਹੜੇ ਸੀ ਗੁਰੂ ਤੋਂ ਸਿੱਖ ਹੋ ਗਏ, ਸਿੱਖੀ ਫਿਰ ਜਿਹੜੀ ਸੀ ਭਾਈ ਗੁਰੂ ਰੂਪ ਹੋ ਗਏ, ਐਸਾ ਅਚਰਜ ਦਿਖਾਇਆ ਹੈ।
ਜੋਤੀ ਜੋਤ ਜਗਾਏ ਦੀਪ ਦੇ ਪਾਇਆ,
ਅਤੇ ਜੋਤੀ ਜੋਤੀ ਕੌਣ ਹੈ? ਪਰਮੇਸ਼ਰ, ਪਰਮੇਸ਼ਰ ਦੀ ਜੋਤ ਜਗਾ ਦਿੱਤੀ, ਦੀਪ ਦੀ ਪਾਇਆ, ਦੀਪ ਦੀਪ ਕੀ ਸੀ? ਆਪ ਦੀਪ ਰੂਪ ਨੇ, ਪ੍ਰਕਾਸ਼ ਰੂਪ ਨੇ, ਬੁਝੇ ਹੋਇਆਂ ਨੂੰ ਜਗਾ ਦਿੱਤਾ, ਜਿਵੇਂ ਜਗਿਆ ਹੋਇਆ ਦੀਵਾ ਹੀ ਹੈ, ਬੁਝਿਆਂ ਨੂੰ ਜਗਾਊਗਾ ਨਾ, ਇਸ ਕਰਕੇ ਉਹ ਜਗੇ ਹੋਏ ਦੀਵੇ ਨੇ, ਹੋਰਾਂ ਨੂੰ ਵੀ ਜਿਹੜਾ ਸੀ ਬੁਝੇ ਹੋਇਆਂ ਨੂੰ ਦੀ ਪਾਇਆ, ਪ੍ਰਕਾਸ਼ ਰੂਪ ਬਣਾ ਦਿੱਤੇ।
ਨੀਰੇ ਅੰਦਰ ਨੀਰ ਮਿਲੇ ਮਿਲਾਇਆ,
ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ, ਇਉਂ ਸਤਸੰਗ ਜੀ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਸੋ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜਿਵੇਂ ਜਲ ਵਿੱਚ ਜਲ ਮਿਲ ਜਾਂਦਾ ਮੁੜ ਕੇ ਵੱਖਰਾ ਨਹੀਂ ਹੁੰਦਾ, ਇਉਂ ਪਾਣੀ ਵਿੱਚ ਪਾਣੀ ਮਿਲ ਕੇ ਬ੍ਰਹਮਲੀਨ ਹੋ ਗਏ। ਸੋ ਮਿਲੇ ਮਿਲਾਇਆ, ਮਿਲ ਗਏ ਭਾਈ, ਮਿਲਾ ਦਿੱਤੇ ਉਹਨਾਂ ਨੇ, ਇੱਥੇ ਤਖਤੀ ਸਵੇਰ ਵਾਲਿਆਂ ਦਾ, ਇਸੇ ਪੌੜੀ ਨੂੰ ਪੜ੍ਹੋ ਸਾਰੇ।
ਗੁਰਮੁਖ ਪਾਸ ਹੋਏ
ਪੂਜ ਕਰਾਇਆ, ਅਸ਼ਟ ਧਾਤ ਇੱਕ ਧਾਤ ਜੋਤ ਜਗਾਇਆ, ਬਾਵਨ ਚੰਦਨ ਹੋਏ ਬਿਰਖ ਬੋਹਾਇਆ, ਗੁਰਸਿੱਖ ਸਿੱਖ ਗੁਰ ਹੋਏ ਅਚਰਜ ਦੇਖਾਇਆ, ਜੋਤੀ ਜੋਤ ਜਗਾਏ ਦੀਪ ਦੀ ਪਾਇਆ, ਨੀਰੇ ਅੰਦਰ ਨੀਰ ਮਿਲੈ ਮਿਲਾਇਆ ਨੀਰੈ ਅੰਦਰ ਨੀਰ ਮਿਲੈ ਮਿਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।